दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट हो ए ताहि कुल को नाम पुन द्वादश गुरिंड को मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सचे पातशाह सतगुरु हरगोबिंद सचे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सचे पातशाह जी ने भाई बहलो जी नूं हुक्म कीता है कि तेरे दसण दे मुताबक ए ते पता लग गया कि दरिया के किनारे दे उत्ते सारी शाही फौज ठहरी हुई है पर सतगुरां ने आख्या कि किसे होर भूत जां प्रेत नूं उत्थे भेज दे उह उन्हां दे विच जा के रल जावे ते जदों फौज अगे नूं तुरेगी ना उहदी खबर सानूं उस दे राही मिलेगी ते फिर असीं सावधान हो जावांगे। कल इत्थों तक कथा पहुंची सी, अज इत्थों अगे मैं प्रारंभ करदा। डेढ़ को जाम जामनी गई एह बातें सतगुर सब कई। ग्रंथाकार भाई संतोख सिंह जी लिखते ने कि जदों सतगुरां ने इस तरह के बचन बिलास कीते सन उस वेले करीब डेढ़ पहर रात बतीत हो गई सी। कर निश्चे पुण पौड़ परियंक सुख सो सुपते बिना यतंक। कवि जी लिखते ने कि इस तरह का निश्चा धारण करके फिर सतगुरु जी पलंग दे उते जाके बराज गए ने। सतगुरु सच्चे पातशाह जी बेफिकर ते बेडर होके बराजे। निज निज डेरे सब चल गए अरद सुपट सावधानी कहे। इस तो अलावा सभा दे विच जिन्ने भी बैठे सन ओह भी आपो अपने डेरियां दे उत्ते चले गए ने। अद्धी जिहड़ी सतगुरां दी फौज सी ना ओह सावधानी दे वास्ते तैनात होई। अरद सुपत पे निंदरा पाई जागे प्रभु प्रभात होए आई। अद्धी सेना पहरा देण दे वास्ते रात दे वेले सावधान होके रही ते बाकी थी अद्धी सेना सुती। दूसरे पासे कवि जी लिखते ने रात बतीत हुई ते अमृत वेला होया। सौच शनान याद सब कीन सुन कर आसा वार पर बीन। सारे दे सारे जागे ने। सतगुरु हरगोबिंद सच्चे पातशाह जी ने भी इशनान पानी करके आसा जी दी वार दे विच दर्शन दिता। आसा जी दे वार दे कीर्तन नूं सुने। बैठे होते सकल चल आए सुपाट मसंद सिख समुदाय। वार दी समाप्ति तो बाद सतगुरु जी बैठे सन। बहुते सारे सतगुरां दे शस्त्रधारी योधे ते मसंद सतगुरां दे कोल इकट्ठे सन। गुर के कहे पूतनी पहलों पठी निसाम सुध हित बहलो। कवि संतोख सिंह जी लिखते ने कि सतगुरां दे हुक्म दे करण दे अनुसार रात दे वेले ही ਭਾਈ ਬਹਿਲੋ ਨੇ ਇੱਕ ਭੂਤਨੀ ਨੂੰ ਖਬਰ ਲੈਣ ਦੇ ਵਾਸਤੇ ਭੇਜ ਦਿੱਤਾ। ਜਬ ਲਸ਼ਕਰ ਕੋ ਹੋਵੇ ਕੂਚ, ਤਬ ਸੁਧ ਦੇਹੋ ਤੇ ਆਏ ਪਹੁੰਚ। ਭਾਈ ਬਹਿਲੋ ਨੇ ਭੂਤਨੀ ਨੂੰ ਆਖਿਆ ਸੀ ਕਿ ਜਦੋਂ ਲਸ਼ਕਰ ਦਾ ਕੂਚ ਹੋਵੇ, ਪਾਵ ਕੇ ਸੈਣਾ ਸਤਿਗੁਰਾਂ ਵਾਲੇ ਪਾਸੇ ਜਦੋਂ ਆਵੇ, ਉਸੇ ਵੇਲੇ ਛੇਤੀ ਤੋਂ ਛੇਤੀ ਮੈਨੂੰ ਆਣ ਕੇ ਤੂੰ ਖਬਰ ਦੇ ਦੇਣੀ। ਸੋ ਤੁਰ ਕਣ ਕੇ ਦਲ ਮੇ ਗਈ, ਸੋ ਦੇਹਤ ਬੀਚ ਪ੍ਰਵੇਸ਼ਤ ਪਈ। ਕਵੀ ਜੀ ਲਿਖਦੇ ਨੇ ਕਿ ਬਹਿਲੋ ਦੇ ਹੁਕਮ ਨੂੰ ਮੰਨ ਕੇ ਉਹ ਜਿਹੜੀ ਭੂਤਨੀ ਸੀ, ਉਹ ਤੁਰਕਾਂ ਦੇ ਦਲ ਦੇ ਵਿੱਚ ਸ਼ਾਮਲ ਹੋ ਗਈ, ਸੋ ਦੇਹਤ ਬੀਚ ਪ੍ਰਵੇਸ਼ਤ ਪਈ, ਇਸ ਖਬਰ ਨੂੰ ਲੈਣ ਦੇ ਵਾਸਤੇ ਕਿ ਕਦੋਂ ਸੈਨਾ ਇੱਥੋਂ ਜਾਂਦੀ ਹੈ, ਉਹਨਾਂ ਦੇ ਵਿੱਚ ਹੀ ਪ੍ਰਵੇਸ਼ ਕਰ ਗਈ। ਮੈਂ ਕੱਲ ਵੀ ਇਸ ਤਰ੍ਹਾਂ ਦੀ ਅਰਜ਼ ਕੀਤੀ ਸੀ ਕਿ ਆਮ ਤੌਰ ਤੇ ਇਸ ਤਰ੍ਹਾਂ ਦੀ ਮੰਨਤਾ ਹੈ ਕਿ ਭੂਤ ਪ੍ਰੇਤ ਹਵਾ ਦੇ ਵਾਂਗ ਹੁੰਦੇ ਨੇ, ਕਿਸੇ ਨੂੰ ਦਿਸਦੇ ਨਹੀਂ ਹਨ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਵਿੱਚ ਉਹ ਜਾ ਮਿਲੀ। ਤਹਾਂ ਹੁਤੋ ਇੱਕ ਪਠਤ ਮੁਲਾਨਾ, ਭੂਤਨ ਵਿਥਿਆ ਵਿਖੈ ਮਹਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਰ ਉਸ ਫੌਜ ਦੇ ਵਿੱਚ ਇੱਕ ਬਹੁਤ ਵੱਡਾ ਮੁਲਾਣਾ ਸੀ ਜਿਹੜਾ ਕਿ ਭੂਤਾਂ ਦੀ ਵਿਦਿਆ ਨੂੰ ਜਾਣਦਾ ਸੀ। ਉਹਦੇ ਵਸ ਦੇ ਵਿੱਚ ਵੀ ਬਹੁਤ ਸਾਰੇ ਭੂਤ ਪ੍ਰੇਤ ਸਨ। ਲਖੀ ਭੂਤਨੀ ਕੀ ਗਤ ਤਾਹੂ, ਸੋ ਦੇਹਤ ਪਹੁੰਚੀ ਲਸ਼ਕਰ ਮਾਹੂ। ਕਵੀ ਜੀ ਲਿਖਦੇ ਨੇ ਕਿ ਉਸ ਮੁਲਾਣੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਕੋਈ ਜਿਹੜੀ ਆਤਮਾ ਹੈ ਨਾ, ਉਹ ਖਬਰ ਲੈਣ ਦੇ ਵਾਸਤੇ ਪਹੁੰਚ ਗਈ ਹੈ, ਕਿਉਂਕਿ ਭੂਤ ਵਿਦਿਆ ਤੋਂ ਉਹ ਜਾਣੂ ਸੀ, ਉਹਨੂੰ ਪਤਾ ਲੱਗ ਗਿਆ। ਮੰਤਰਣ ਸੰਗ ਪਕੜ ਸੋ ਲਈ, ਭੂਤਨ ਸੌਂਪ ਕੇ ਦਰ ਕਰ ਦਈ। ਮੁਲਾਣੇ ਨੇ ਮੰਤਰਾਂ ਨੂੰ ਪੜਿਆ ਤੇ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਜਿਹੜੀ ਭਾਈ ਬਹਿਲੋ ਦੇ ਵੱਲੋਂ ਭੂਤਨੀ ਭੇਜੀ ਗਈ ਸੀ, ਉਹਨੂੰ ਆਪਣੀ ਕੈਦ ਦੇ ਵਿੱਚ ਕਰ ਲਿਆ, ਤੇ ਜਿਹੜੇ ਮੁਲਾਣੇ ਦੇ ਬਾਕੀ ਭੂਤ ਪ੍ਰੇਤ ਅਨੁਸਾਰੀ ਹੋ ਕੇ ਚੱਲਦੇ ਸਨ, ਉਹਨਾਂ ਦੇ ਹਵਾਲੇ ਉਸ ਨੂੰ ਕਰ ਦਿੱਤਾ, ਭਾਵ ਕਿ ਭੂਤਨੀ ਨੂੰ ਆਪਣੀ ਕੈਦ ਦੇ ਵਿੱਚ ਬੰਦ ਕਰ ਲਿਆ। ਬਹਿਲੋ ਕੋ ਸੁਧ ਭਈ ਨਾ ਆਏ, ਨਿਸ਼ਚੈ ਤਾਰਿਓ ਕੇ ਸੁਧ ਲਿਆਏ। ਕਵੀ ਜੀ ਲਿਖਦੇ ਨੇ ਕਿ ਫੌਜ ਚੱਲ ਪਈ ਹੈ, ਪਰ ਭੂਤਨੀ ਕੈਦ ਦੇ ਵਿੱਚ ਹੋ ਗਈ ਸੀ, ਇਸ ਕਰਕੇ ਭਾਈ ਬਹਿਲੋ ਦੇ ਤੱਕ ਇਹ ਖਬਰ ਨਹੀਂ ਪਹੁੰਚੀ ਕਿ ਫੌਜ ਨੇ ਉੱਥੋਂ ਕੂਚ ਕਰ ਦਿੱਤਾ ਹੈ। ਨਿਸ਼ਚੈ ਤਾਰਿਓ ਕੇ ਇਹ ਸੁਧ ਲਿਆਏ, ਭਾਈ ਬਹਿਲੋ ਦੇ ਮਨ ਦੇ ਵਿੱਚ ਇਹ ਨਿਸ਼ਚਾ ਸੀ, ਇਹ ਪ੍ਰਤੀਤ ਸੀ ਕਿ ਜਦੋਂ ਹੀ ਫੌਜ ਚੱਲੇਗੀ ਤੇ ਉਹ ਜਿਹੜੀ ਮੇਰੀ ਭੇਜੀ ਹੋਈ ਭੂਤਨੀ ਹੈ ਨਾ, ਉਹ ਛੇਤੀ ਆਣ ਕੇ ਖਬਰ ਦੇਵੇਗੀ, ਪਰ ਇਸ ਤਰ੍ਹਾਂ ਹੋ ਨਹੀਂ ਸਕਿਆ। ਸ੍ਰੀ ਗੁਰ ਟਿਗ ਬੈਠਿਓ ਤਬ ਜਾਈ, ਚੌ ਦਿਸ਼ ਮੈਂ ਥਿਰ ਨਰ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਭਾ ਸਜੀ ਹੈ, ਸਾਰੇ ਬੈਠੇ ਨੇ, ਉਸ ਵੇਲੇ ਭਾਈ ਬਹਿਲੋ ਜੀ ਵੀ ਸਤਿਗੁਰਾਂ ਦੇ ਲਾਗੇ ਆਣ ਕੇ ਬੈਠੇ ਨੇ, ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਦੇਖਿਆ। ਸਾਦਰ ਨਿਕਟ ਬਿਠਾਇਓ ਜਬੈ, ਮੁਸਕਾਵਤ ਬੋਲੇ ਗੁਰ ਤਬੈ। ਸਤਿਕਾਰ ਦੇ ਨਾਲ ਭਾਈ ਬਹਿਲੋ ਨੂੰ ਸਤਿਗੁਰਾਂ ਨੇ ਆਪਣੇ ਲਾਗੇ ਬਿਠਾਇਆ ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਚਨ ਕੀਤਾ। ਕਹਿੰਦੇ ਨੇ, ਕਹੋ ਭਾਈ ਸੁਧ ਲਸ਼ਕਰ ਕੇਰੀ, ਕੂਚ ਕੇ ਹੈ ਮੁਕਾਮ ਇਸ ਬੇਰੀ। ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਬਹਿਲੋ, ਕਿਸ ਤਰ੍ਹਾਂ ਦੀ ਖਬਰ ਆਈ ਹੈ ਤੇਰੇ ਭੇਜੇ ਹੋਏ ਭੂਤ ਜਾਂ ਪ੍ਰੇਤ ਦੇ ਵੱਲੋਂ? ਕੀ ਲਸ਼ਕਰ ਉੱਥੇ ਦਾ ਉੱਥੇ ਟਿਕਿਆ ਹੋਇਆ ਕਿ ਜਾਂ ਫੌਜ ਨੇ ਅੱਗੇ ਨੂੰ ਚੜਾਈ ਕਰ ਦਿੱਤੀ? ਕਹਿਤ ਪਾਇਓ ਦੋਨੋ ਕਰ ਜੋਰੇ, ਤੁਰਕ ਜੇ ਕੂਚ ਕਰੈ ਇਤ ਓਰੇ। ਹੱਥ ਜੋੜ ਕੇ ਭਾਈ ਬਹਿਲੋ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਲੱਗਦਾ ਹੈ ਕਿ ਫੌਜ ਸਾਰੀ ਦੀ ਸਾਰੀ ਉੱਥੇ ਦਰਿਆ ਦੇ ਕਿਨਾਰੇ ਦੇ ਉੱਤੇ ਹੀ ਠਹਿਰੀ ਹੋਈ ਹੈ, ਕਿਉਂਕਿ ਸੱਚੇ ਪਾਤਸ਼ਾਹ, ਜੇਕਰ ਉਹਨਾਂ ਦਾ ਕੂਚ ਹੁੰਦਾ, ਚੜਾਈ ਹੁੰਦੀ ਤੇ ਮੇਰੇ ਕੋਲ ਖਬਰ ਪਹੁੰਚ ਜਾਣੀ ਸੀ, ਪਰ ਇਸ ਤਰ੍ਹਾਂ ਦੀ ਖਬਰ ਅਜੇ ਨਹੀਂ ਆਈ। ਤਤ ਸ਼ਨਹੀ ਸੁਧ ਮੋ ਟਿਗ ਆਏ, ਸਭ ਰਾਵਰ ਕੋ ਦੇਉ ਸੁਨਾਏ। ਭਾਈ ਬਹਿਲੋ ਜੀ ਕਹਿੰਦੇ ਨੇ ਕਿ ਤਤ ਸ਼ਨਹੀਂ ਉਸੇ ਵੇਲੇ ਮੇਰੇ ਕੋਲ ਖਬਰ ਪਹੁੰਚ ਜਾਵੇਗੀ, ਜਦੋਂ ਹੀ ਫੌਜ ਚਾਲੇ ਪਾਵੇਗੀ ਤੇ ਸੱਚੇ ਪਾਤਸ਼ਾਹ ਮੈਂ ਝੱਟ ਹੀ ਤੁਹਾਨੂੰ ਖਬਰ ਦੇ ਦਿਆਂਗਾ। ਪਰ ਅਜੇ ਤੱਕ ਖਬਰ ਨਹੀਂ ਪਹੁੰਚੀ। ਇਸ ਤੋਂ ਇਹੀ ਗੱਲ ਅਨੁਮਾਨ ਲਾਈ ਜਾ ਸਕਦੀ ਹੈ ਕਿ ਫੌਜ ਅਜੇ ਨਹੀਂ ਚੱਲੀ, ਉੱਥੇ ਹੀ ਠਹਿਰੀ।
ਅੰਤਰ ਜਾਮੀ ਗੁਰੂ ਬਖਾਨਾ ਪਾਇਓ ਕੂਚ ਲਸ਼ਕਰ ਪ੍ਰਸਥਾਨਾ।
ਅੰਤਰ ਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੇ ਭਾਈ ਬਹਿਲੋ, ਤੇਰੇ ਕੋਲ ਖਬਰ ਭਾਵੇਂ ਨਹੀਂ ਪਹੁੰਚੀ, ਪਰ ਜਿਹੜਾ ਲਸ਼ਕਰ ਹੈ ਨਾ, ਜਿਹੜੀ ਫੌਜ ਹੈ ਨਾ, ਉਹ ਤੇ ਬੜੀ ਤੇਜ਼ ਰਫ਼ਤਾਰ ਦੇ ਨਾਲ ਸਾਡੇ ਵਾਲੇ ਪਾਸੇ ਵੱਧ ਰਹੀ।
ਤਾਹਾਂ ਪੂਤਨੀ ਤੋਹੇ ਪਠਾਈ ਗਹੀ ਮੁਲਾਣੇ ਤਿੰਨ ਸੁਧ ਪਾਈ।
ਸਾਰੇ ਸਤਿਗੁਰਾਂ ਦੇ ਇਸ ਬਚਨ ਨੂੰ ਸੁਣ ਕੇ ਬੜੇ ਹੈਰਾਨ ਹੋਏ। ਭਾਈ ਬਹਿਲੋ ਜੀ ਵੀ ਬੜੇ ਹੈਰਾਨ ਹੋਏ, ਕਹਿੰਦਾ ਸੱਚੇ ਪਾਤਸ਼ਾਹ, ਭੂਤਨੀ ਨੇ ਆਣ ਕੇ ਤੇ ਇਸ ਤਰ੍ਹਾਂ ਦੀ ਕੋਈ ਖਬਰ ਹੀ ਨਹੀਂ ਦਿੱਤੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀ ਤੂੰ ਭੂਤਨੀ ਘੱਲੀ ਹੋਈ ਸੀ ਨਾ, ਉਹ ਤੇ ਕੈਦ ਦੇ ਵਿੱਚ ਹੋ ਗਈ ਹੈ। ਕੋਈ ਵਿਦਿਆ ਦਾ ਪਾੜਾ ਮੁਲਾਣਾ ਸੀ, ਉਹਨੇ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਤੇਰੀ ਘੱਲੀ ਹੋਈ ਭੂਤਨੀ ਨੂੰ ਕੈਦ ਦੇ ਵਿੱਚ ਕਰ ਲਿਆ, ਤੇ ਉਹਨੇ ਖਬਰ ਆਣ ਕੇ ਕੀ ਦੇਣੀ।
ਤਿਸ ਕੋ ਅਬ ਤਜ ਦਿਓ ਪਰਵਾਸਾ ਸੋ ਨਹੀਂ ਛੂਟੈ ਕਰਸ ਬਿਨਾਸਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਬਹਿਲੋ, ਉਸ ਭੇਜੀ ਹੋਈ ਭੂਤਨੀ ਦੇ ਪ੍ਰਵਾਸੇ ਨੂੰ ਛੱਡ ਦੇ, ਉਹਦੀ ਆਸ ਲਾ ਦੇ। ਜਿਹੜੇ ਮੁਲਾਣੇ ਨੇ ਫੜੀ ਹੋਈ ਹੈ ਨਾ, ਉਹ ਕਦੇ ਵੀ ਉਸ ਨੂੰ ਛੱਡੇਗਾ ਨੀ, ਉਸ ਦਾ ਨਾਸ ਕਰ ਦੇ।
ਸੁਣ ਗੁਰ ਬਦਨ ਸਕਲ ਬਿਸਮਾਏ ਤਬ ਬਹਿਲੋ ਬਹੁ ਭੂਤ ਪਠਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜੇ ਸਾਰੇ ਦੇ ਸਾਰੇ ਚੱਕਰਤ ਹੋਏ ਨੇ, ਹੈਰਾਨ ਹੋਏ ਨੇ। ਉਸੇ ਵੇਲੇ ਭਾਈ ਬਹਿਲੋ ਨੇ ਬਹੁਤੇ ਸਾਰੇ ਭੂਤਾਂ ਨੂੰ ਖਬਰ ਲੈਣ ਦੇ ਵਾਸਤੇ ਭੇਜ ਦਿੱਤਾ।
ਤਿੰਨ ਤਤ ਸ਼ਿਨ ਸੁਧਿਆਣ ਸੁਣਾਈ ਗਹੀ ਭੂਤਨੀ ਸੈਣ ਸੋਆਈ।
ਸਾਰੇ ਭੂਤ ਪਹੁੰਚੇ ਨੇ, ਤਤ ਸ਼ਿਨ ਹੀ ਉਹਨਾਂ ਨੇ ਆਣ ਕੇ ਭਾਈ ਬਹਿਲੋ ਨੂੰ ਖਬਰ ਸੁਣਾ ਦਿੱਤੀ ਹੈ ਕਿ ਜੋ ਸਤਿਗੁਰੂ ਜੀ ਫਰਮਾਨ ਕਰ ਰਹੇ ਨੇ ਉਹ ਬਿਲਕੁਲ ਠੀਕ ਹੈ। ਗਹੀ ਭੂਤਨੀ, ਮੁਲਾਣੇ ਨੇ ਭੂਤਨੀ ਨੂੰ ਕੈਦ ਆਪਣੀ ਦੇ ਵਿੱਚ ਬੰਦ ਕਰ ਲਿਆ। ਸੈਣ ਸੁਆਈ, ਸਤਿਗੁਰਾਂ ਨੇ ਜਿਹੜਾ ਹੁਕਮ ਕੀਤਾ ਕਿ ਸੈਣਾ ਆ ਰਹੀ ਹੈ, ਵਾਕਿਆ ਹੀ ਸੈਣਾ ਤੁਹਾਡੇ ਵੱਲ ਵਧੀ ਆ ਰਹੀ।
ਸਭ ਨੇ ਸੁਣਿਓ ਮਨ ਮੈਂ ਸੁਖ ਪਾਏ ਧੰਨ ਧੰਨ ਸਤਿਗੁਰੂ ਅਲਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਜਦੋਂ ਇਸ ਗੱਲ ਨੂੰ ਸੁਣਿਆ ਤੇ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਕੀਤੀ, ਧੰਨ ਧੰਨ ਸਤਿਗੁਰੂ ਅਲਾਏ। ਹਰ ਇੱਕ ਦੇ ਮੂੰਹ ਦੇ ਵਿੱਚੋਂ ਇਹੀ ਆਵਾਜ਼ ਆਉਂਦੀ ਹੈ ਕਿ ਧੰਨ ਹਨ ਸਤਿਗੁਰੂ, ਧੰਨ ਹਨ ਸਤਿਗੁਰੂ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਲਤਾ ਉਤਰੇ ਜਾਮਨੀ ਸਗਲੇ ਮੁਸ਼ਕਲ ਹੋਏ ਖਾਣ ਪਾਣ ਪ੍ਰਾਪਤ ਕਿਸੂ ਰਹੇ ਛੂਛ ਹੀ ਕੋਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਿਆ ਦੇ ਕਿਨਾਰੇ ਦੇ ਉੱਤੇ ਰਾਤ ਦੇ ਵੇਲੇ ਸੈਨਾ ਟਿਕੀ ਸੀ, ਪਰ ਕਹਿੰਦੇ ਨੇ ਸਗਲੇ ਮੁਸ਼ਕਲ ਹੋਏ, ਸਾਰਿਆਂ ਦੇ ਵਾਸਤੇ ਬੜੀ ਮੁਸ਼ਕਲ ਗੱਲ ਸੀ, ਸਾਰੇ ਬੜੇ ਔਖੇ ਸਨ।
ਖਾਣ ਪਾਣ ਪ੍ਰਾਪਤ ਕਿਸੂ ਰਹੇ ਛੂਛ ਹੀ ਕੋਏ,
ਕਈਆਂ ਨੂੰ ਖਾਣ ਪੀਣ ਦੇ ਵਾਸਤੇ ਮਿਲਿਆ ਤੇ ਕਈ ਭੁੱਖੇ ਹੀ ਰਹੇ।
ਜੁਗ ਤ੍ਰੈ ਜਾਮ ਕੀਨ ਬਿਸਰਾਮੇ ਬਜੇ ਕੂਚ ਕੇ ਦੀਹ ਦਮਾਮੇ।
ਦੋ ਤਿੰਨ ਪਹਿਰ ਹੀ ਆਰਾਮ ਕਰਨ ਦੇ ਵਾਸਤੇ ਮਿਲੇ ਸਨ, ਦੋ ਤਿੰਨਾਂ ਪਹਿਰਾਂ ਤੋਂ ਬਾਅਦ ਫਿਰ ਕੂਚ ਦੇ ਜਿਹੜੇ ਨਗਾਰੇ ਸੀ ਨਾ, ਉਹ ਖੜਕਾ ਦਿੱਤੇ ਗਏ ਸਨ।
ਮਹਾਂ ਸੀਤ ਮੈਂ ਮੁਸ਼ਕਲ ਹੋਏ ਸੁਣ ਚਰਨ ਅਰ ਕਰ ਸਭ ਕੋਏ,
ਕਿਉਂਕਿ ਬਹੁਤੀ ਜ਼ਿਆਦਾ ਠੰਡ ਦਾ ਸਮਾਂ ਹੈ, ਇਸ ਕਰਕੇ ਠੰਡ ਦੇ ਵੇਲੇ ਹੋਰ ਵੀ ਜ਼ਿਆਦਾ ਮੁਸੀਬਤ ਹੈ ਸੈਨਾ ਦੇ ਵਾਸਤੇ ਕਿ ਹੱਥ ਪੈਰ ਪਾਲੇ ਦੇ ਨਾਲ ਸੁੰਨ ਹੋਏ ਪਏ ਨੇ।
ਅਗਨੀ ਜਾਰ ਜਾਰ ਠਰ ਖੋਵੇ ਡਾਰ ਜ਼ੀਨ ਹੈ ਤਿਆਰੀ ਹੋਵੇ।
ਕਈ ਅੱਗ ਬਾਲ ਬਾਲ ਕੇ
ਆਪਣੀ ਠੰਡ ਨੂੰ ਦੂਰ ਕਰਨ ਦਾ ਯਤਨ ਕਰ ਰਹੇ ਨੇ ਤੇ ਕਈ ਕਾਹਲੀ ਦੇ ਨਾਲ ਘੋੜਿਆਂ ਦੇ ਉੱਤੇ ਕਾਠੀਆਂ ਕਸ ਰਹੇ। ਪ੍ਰਾਤ ਹੋਤ ਹੀ ਸੈਨਾ ਚਾਲੀ ਵਸਤਰ ਸ਼ਸਤਰ ਸਭ ਲੀਨ ਸੰਭਾਲੀ। ਸਵੇਰ ਹੋਣ ਦੇ ਨਾਲ ਹੀ ਸੈਨਾ ਸਾਰੀ ਦੀ ਸਾਰੀ ਚੱਲ ਪਈ ਹੈ, ਸ਼ਸਤਰਾਂ ਤੇ ਵਸਤਰਾਂ ਨੂੰ ਸਾਰਿਆਂ ਨੇ ਸੰਭਾਲ ਲਿਆ। ਉਦੈ ਪਾਇਓ ਸੂਰਜ ਭਗਵਾਨ, ਸੀਤ ਬਿਨਾਸਿਓ ਮਗ ਪ੍ਰਸਥਾਨ। ਕਵੀ ਜੀ ਲਿਖਦੇ ਨੇ ਕਿ ਜਦੋਂ ਸੂਰਜ ਉਦੈ ਹੋਇਆ ਉਸ ਵੇਲੇ ਸੂਰਜ ਦੀ ਗਰਮੀ ਪੈਦਾ ਹੋਈ ਜਿਹਦੇ ਨਾਲ ਸਾਰਿਆਂ ਦੀ ਠੰਡ ਥੋੜੀ ਜਿਹੀ ਦੂਰ ਹੋਈ। ਲੱਲਾ ਬੇਗ ਜਬ ਪੁਰ ਤੇ ਧਾਇਓ, ਭੇਤ ਏਕ ਇੱਕ ਦੂਤ ਪਠਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਲਾ ਬੇਗ ਜਦੋਂ ਹੀ ਆਪਣੀ ਸੈਨਾ ਦੇ ਸਮੇਤ ਲਾਹੌਰ ਤੋਂ ਚੱਲਿਆ ਸੀ, ਉਸੇ ਵੇਲੇ ਆਪਣੇ ਤੁਰਨ ਤੋਂ ਪਹਿਲਾਂ ਹੀ ਉਸ ਨੇ ਆਪਣਾ ਇੱਕ ਦੂਤ ਜਸੂਸੀ ਕਰਨ ਦੇ ਵਾਸਤੇ ਭੇਜ ਦਿੱਤਾ ਸੀ। ਡੇਰਾ ਕਹਾਂ ਸੈਨ ਹੈ ਕੇਤੀ, ਵਿੱਚ ਪਰਵੇਸ਼ ਹੋਏ ਹੇਰੋ ਤੇਤੀ। ਜਿਹੜੇ ਦੂਤ ਨੂੰ ਲੱਲਾ ਬੇਗ ਨੇ ਭੇਜਿਆ ਸੀ ਉਸ ਨੂੰ ਇਹ ਗੱਲਾਂ ਆਖੀਆਂ ਸਨ ਕਿ ਕਿੱਥੇ ਸਤਿਗੁਰਾਂ ਦਾ ਡੇਰਾ ਹੈ, ਇਹ ਜਾ ਕੇ ਤੂੰ ਪਤਾ ਕਰਨਾ ਹੈ ਕਿੰਨੀ ਕੁ ਗੁਰੂ ਦੇ ਕੋਲ ਸੈਨਾ ਹੈ, ਇਸ ਗੱਲ ਦੀ ਖਬਰ ਦੇਣੀ ਹੈ, ਇਸ ਕਰਕੇ ਭੇਸ ਨੂੰ ਬਦਲ ਕੇ ਤੂੰ ਉਹਨਾਂ ਦੇ ਵਿੱਚ ਸ਼ਾਮਲ ਹੋ ਜਾ। ਕਬ ਹਮ ਲੜੈ ਸੋ ਪਰਖੋ ਕਾਲ, ਇਸ ਕਾਰਨ ਆਗੇ ਤੂੰ ਚਾਲ। ਉਸ ਦੂਤ ਨੂੰ ਲੱਲਾ ਬੇਗ ਨੇ ਆਖਿਆ ਸੀ ਤੂੰ ਸਾਰਾ ਪਤਾ ਕਰਕੇ ਦੱਸਣਾ ਹੈ ਕਿ ਕਿਹੜਾ ਸਮਾਂ ਹੋਣਾ ਚਾਹੀਦਾ ਜਦੋਂ ਅਸੀਂ ਗੁਰੂ ਦੇ ਉੱਤੇ ਚੜ੍ਹਾਈ ਕਰਕੇ ਹਮਲਾ ਕਰੀਏ, ਇਸ ਕਾਰਨ ਆਗੇ ਤੂੰ ਜਾ। ਇਹ ਸਾਰੀਆਂ ਗੱਲਾਂ ਕਹਿ ਕੇ ਆਖਿਆ ਸੀ ਕਿ ਇਹਨਾਂ ਸਾਰੀਆਂ ਗੱਲਾਂ ਦੀ ਖਬਰ ਲੈਣ ਦੇ ਵਾਸਤੇ ਤੂੰ ਸਾਡੇ ਤੋਂ ਪਹਿਲਾਂ ਹੀ ਚਲੇ ਜਾ। ਹੈ ਕੋ ਤਿਆਗ ਗ੍ਰਾਮ ਕਿਸ ਮਾਹੀ, ਭੇਖ ਆਪਣੋ ਰਾਖਿਓ ਨਾਹੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਦੂਤ ਲੱਲਾ ਬੇਗ ਨੇ ਭੇਜਿਆ ਸੀ ਉਸਨੇ ਆਪਣੇ ਘੋੜੇ ਨੂੰ ਕਿਸੇ ਪਿੰਡ ਦੇ ਵਿੱਚ ਛੱਡ ਦਿੱਤਾ ਤੇ ਆਪਣੇ ਭੇਸ ਨੂੰ ਬਦਲ ਲਿਆ। ਸੇਵਕ ਏਕ ਸੰਗ ਜਿਹ ਲੀਨੋ, ਗੁਰ ਦਲ ਮੇ ਪ੍ਰਵੇਸ਼ ਸੋ ਕੀਨੋ। ਭੇਸ ਨੂੰ ਵਟਾ ਕੇ ਆਪਣੇ ਇੱਕ ਸੇਵਕ ਨੂੰ ਦੂਤ ਨਾਲ ਲੈ ਕੇ ਸਤਿਗੁਰਾਂ ਦੇ ਦਲ ਦੇ ਵਿੱਚ ਪ੍ਰਵੇਸ਼ ਕਰ ਗਏ। ਸੰਧਿਆ ਸਮੇਂ ਪਿਖਣ ਹਿਤ ਫਿਰਿਓ, ਦਲ ਗਣ ਨੀਰ ਤਾਲ ਕੋ ਘਿਰਿਓ। ਸ਼ਾਮਾਂ ਦੇ ਵੇਲੇ ਉਸ ਦੂਤ ਨੇ ਪਰਖ ਕਰਨੀ ਸ਼ੁਰੂ ਕੀਤੀ ਹੈ। ਦਲ ਗਣ ਨੀਰ ਤਾਲ ਕੋ ਘਿਰਿਓ, ਸਾਰੀ ਜਾਣਕਾਰੀ ਮਿਲੀ ਜਸੂਸ ਨੂੰ ਕਿ ਸਾਰੀ ਦੀ ਸਾਰੀ ਸਤਿਗੁਰਾਂ ਦੀ ਜਿਹੜੀ ਫੌਜ ਹੈ ਨਾ ਉਹ ਇਸ ਢਾਬ ਦੇ ਦੁਆਲੇ ਟਿਕੀ ਹੋਈ ਹੈ। ਫਿਰਤ ਫਿਰਤ ਸੈਣਾ ਕੇ ਮਾਹੀ, ਗਮਨਿਓ ਰਾਏ ਚਮੂ ਕੇ ਮਾਹੀ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਤਲਾਬ ਦੇ ਇੱਕ ਪਾਸੇ ਸਤਿਗੁਰਾਂ ਦਾ ਤੰਬੂ ਹੈ ਤੇ ਸਤਿਗੁਰਾਂ ਵਾਲੇ ਪਾਸੇ ਸਤਿਗੁਰਾਂ ਦੇ ਯੋਧੇ ਨੇ, ਦੂਸਰੇ ਪਾਸੇ ਤਲਾਬ ਦੇ ਜੋਧ ਸ਼ਾਹ ਦਾ ਤੰਬੂ ਹੈ ਤੇ ਜੋਧ ਸ਼ਾਹ ਦੀ ਜਿਹੜੀ ਫੌਜ ਹੈ ਨਾ ਉਸ ਪਾਸੇ ਠਹਿਰੀ ਹੋਈ ਹੈ। ਕਵੀ ਜੀ ਲਿਖਦੇ ਨੇ ਕਿ ਫਿਰਦਾ ਫਿਰਦਾ ਸਤਿਗੁਰਾਂ ਵਾਲੀ ਸੈਨਾ ਦੇ ਵਿੱਚੋਂ ਫਿਰ ਤਲਾਬ ਦੇ ਦੂਸਰੇ ਪਾਸੇ ਉਹ ਚਲਾ ਗਿਆ ਹੈ, ਰਾਏ ਜੋਧ ਦੀ ਜਿਹੜੀ ਫੌਜ ਸੀ ਨਾ ਉਹਨੂੰ ਜਾ ਕੇ ਪਰਖਣ ਲੱਗਾ।
ਤੈਨੂੰ ਪਰਖਿਓ ਮਨ ਖੁਬਿਰਾਨਾ, ਗਹਿ ਬੂਜੋ ਨਹੀਂ ਜਾਏ ਬਖਾਨਾ।
ਪਰ ਜਦੋਂ ਉਸ ਫੌਜ ਦੀ ਜਾ ਕੇ ਪਰਖ ਕਰਨੀ ਸ਼ੁਰੂ ਕੀਤੀ ਉਹਨਾਂ ਨੂੰ ਇਹਦੇ ਉੱਤੇ ਛੱਕ ਪੈ ਗਿਆ ਕਿ ਮਨੁੱਖ ਬਿਰਾਨਾ, ਇਹ ਬੇਗਾਨਾ ਜਾਂ ਮਨੁੱਖ ਹੈ, ਕਦੇ ਨਹੀਂ ਦੇਖਿਆ। ਗਹਿ ਬੂਜੋ ਨਹੀਂ ਜਾਏ ਬਖਾਨਾ, ਉਹਨਾਂ ਨੇ ਫਿਰ ਇਸ ਨੂੰ ਫੜ ਲਿਆ, ਇਸ ਨੂੰ ਪੁੱਛਣਾ ਸ਼ੁਰੂ ਕੀਤਾ, ਪਰ ਇਸ ਨੇ ਕੋਈ ਆਪਣੇ ਬਾਰੇ ਖਬਰ ਨਾ ਦਿੱਤੀ।
ਤਤ ਸ਼ਿਨ ਤਿਸ ਕੀ ਪਾ ਗਈ ਉਤਾਰੀ, ਮੁਸ਼ਕੇ ਬਾਂਧ ਕਰੀ ਬਹੁ ਮਾਰੀ।
ਪੁੱਛਣ ਲੱਗੇ ਨੇ ਤੂੰ ਕੌਣ ਹੈ, ਕਿੱਥੋਂ ਆਇਆ, ਤੇਰਾ ਕੀ ਨਾਂ ਹੈ। ਇਸ ਨੇ ਕੁਝ ਜਦੋਂ ਨਾਂ ਦੱਸਿਆ ਤੇ ਕਵੀ ਜੀ ਲਿਖਦੇ ਨੇ ਉਹਨਾਂ ਨੇ ਇਹਦੀ ਪੱਗ ਸਿਰ ਤੋਂ ਲਾ ਕੇ ਥੱਲੇ ਸੁੱਟ ਦਿੱਤੀ ਤੇ ਮੁਸ਼ਕਾਂ ਬੰਨ ਕੇ ਬਾਹਾਂ ਲੱਕ ਦੇ ਪਿੱਛੇ ਬੰਨ ਕੇ ਫਿਰ ਉਹਨਾਂ ਨੇ ਮਾਰਨਾ ਸ਼ੁਰੂ ਕੀਤਾ ਇਸ ਦੂਤ ਨੂੰ ਜੋ ਕਿ ਲੱਲਾ ਬੇਗ ਨੇ ਭੇਜਿਆ ਸੀ।
ਦਈ ਕਸ਼ਟ ਤੇ ਪੂਰ ਦੁਹਾਈ, ਸ੍ਰੀ ਸਤ ਗੁਰ ਮੋਹ ਲੇਹੋ ਛੁਟਾਈ।
ਜਦੋਂ ਬਹੁਤ ਜ਼ਿਆਦਾ ਮਾਰ ਪਈ ਦੁੱਖ ਮਿਲਿਆ ਤੇ ਫਿਰ ਉੱਚੀ ਉੱਚੀ ਪੁਕਾਰਾਂ ਦੂਤ ਕਰਨ ਲੱਗਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਛੁਡਾ ਲਓ, ਮੈਨੂੰ ਮਾਫ ਕਰ ਦੇ।
ਪਰ ਉਹ ਸ਼ੋਰ ਸਗਰੇ ਨਰ ਤਾਏ ਗਾਹੇ ਉਹ ਤਾੜ ਕਰ ਗੁਰ ਢਿੱਗ ਲਿਆਏ।
ਜਦੋਂ ਬਹੁਤਾ ਰੌਲਾ ਪਾਇਆ ਫਿਰ ਸਾਰੇ ਦੇ ਸਾਰੇ ਸਤਿਗੁਰਾਂ ਵਾਲੇ ਪਾਸੇ ਜਿਹੜੇ ਯੋਧੇ ਸਨ ਉਹ ਵੀ ਉਸ ਪਾਸੇ ਨੂੰ ਦੌੜੇ ਨੇ, ਜਾ ਕੇ ਉਸ ਨੂੰ ਤਾੜਿਆ ਬਹੁਤਾ ਜ਼ਿਆਦਾ ਤੇ ਫਿਰ ਫੜ ਕੇ ਸਤਿਗੁਰਾਂ ਦੇ ਕੋਲ ਲੈ।
ਸ੍ਰੀ ਹਰ ਗੋਬਿੰਦ ਸੁਣਤ ਦੁਹਾਈ ਪਾਠ ਵਿਧੀਆ ਮੁਸ਼ਕੈ ਖੁਲਵਾਈ।
ਕਵੀ ਜੀ ਲਿਖਦੇ ਨੇ ਸਤਿਗੁਰਾਂ ਨੇ ਜਦੋਂ ਦੁਹਾਈਆਂ ਪਾਉਂਦਾ ਸੁਣਿਆ ਤੇ ਸਤਿਗੁਰਾਂ ਨੇ ਭਾਈ ਵਿਧੀ ਚੰਦ ਨੂੰ ਹੁਕਮ ਕੀਤਾ ਕਿ ਇਸ ਦੀਆਂ ਮੁਸ਼ਕਾਂ ਖੋਲ ਦਿੱਤੀਆਂ ਜਾਣ।
ਸੰਗ ਆਣ ਥਿਰ ਕਰਿਓ ਹਜੂਰੇ ਹੇਰਤ ਬੋਲੇ ਸਤਿਗੁਰ ਪੂਰੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਉਸ ਦੂਤ ਨੂੰ ਸਤਿਗੁਰਾਂ ਦੇ ਹਜੂਰ ਪੇਸ਼ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਪੂਰਨ ਸਤਿਗੁਰੂ ਨੇ ਉਹਨਾਂ ਨੇ ਫਿਰ ਇਸ ਤਰ੍ਹਾਂ ਦੂਤ ਨੂੰ ਆਖਿਆ,
ਕਹਿੰਦੇ ਨੇ ਕੋ ਹੈ ਤੂੰ ਕਿਤ ਤੇ ਚੱਲ ਆਇਓ ਕਹੋ ਸਾਚ ਨਤ ਦੇ ਮਰਵਾਇਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੂਤ ਨੂੰ ਕਹਿੰਦੇ ਨੇ ਤੂੰ ਕੌਣ ਹੈ, ਕਿੱਥੋਂ ਚੱਲ ਕੇ ਆਇਆ ਹੈ, ਸੱਚੋ ਸੱਚ ਬਿਆਨ ਕਰ, ਜੇ ਰਤਾ ਵੀ ਝੂਠ ਬੋਲਿਆ ਤੇ ਤੈਨੂੰ ਮਾਰ ਦਿੱਤਾ ਜਾਵੇਗਾ।
ਡਰਤ ਮਾਰ ਤੇ ਸਾਚ ਬਖਾਨਾ ਪ੍ਰਭ ਜੀ ਤਜੋ ਕੇ ਕਰ ਦੇਹੋ ਹਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡਰਦੇ ਮਾਰੇ ਨੇ ਫਿਰ ਸੱਚੋ ਸੱਚ ਬਿਆਨ ਕਰਨਾ ਸ਼ੁਰੂ ਕੀਤਾ, ਕਹਿੰਦਾ ਹੇ ਪ੍ਰਭੂ ਜੀ ਭਾਵੇਂ ਮਾਰ ਦਿਓ ਤੇ ਭਾਵੇਂ ਮੈਨੂੰ ਛੱਡ ਦਿਓ ਪਰ ਜੋ ਆਖਾਂਗਾ ਮੈਂ ਸੱਚ ਆਖਾਂਗਾ।
ਕਹੋ ਸਾਚ ਮੈਂ ਆਪ ਅਗਾਰੀ ਲੱਲਾ ਬੇਗ ਕਾਬਲ ਪਤ ਭਾਰੀ।
ਕਹਿੰਦਾ ਕਿ ਮੈਂ ਤੁਹਾਡੇ ਸਾਹਮਣੇ ਸੱਚ ਬਿਆਨ ਕਰਦਾ ਹਾਂ ਕਿ ਜੋ ਤੁਰਕਾਂ ਦਾ ਜਰਨੈਲ ਲੱਲਾ ਬੇਗ ਹੈ ਜਿਹੜਾ ਕਿ ਕਾਬਲ ਦਾ ਮਾਲਕ ਹੈ ਉਸਨੇ ਮੈਨੂੰ ਘੱਲਿਆ।
ਤੇਤ ਹੇ ਤੇ ਕਿਰਪਾ ਨਕੇਤ ਪਠਿਓ ਮੋਹ ਬੜ ਸ਼ੀਘਰ ਸਮੇਤ।
ਦੂਤ ਕਹਿੰਦਾ ਕਿ ਤੁਹਾਡਾ ਸਾਰਾ ਭੇਤ ਲੈਣ ਦੇ ਵਾਸਤੇ ਲਲਾ ਬੇਗ ਨੇ ਆਪਣੀ ਚੜਾਈ ਕਰਨ ਤੋਂ ਪਹਿਲਾਂ ਹੀ ਮੈਨੂੰ ਭੇਜ ਦਿੱਤਾ।
ਦਲ ਪ੍ਰਵੇਸ਼ ਮੈਂ ਸਕਲ ਨਿਹਾਰਾ ਪਟਨ ਪਛਾਣ ਲੀਨ ਬਹੁ ਮਾਰਾ।
ਕਹਿੰਦਾ ਕਿ ਤੁਹਾਡੇ ਦਲ ਦੇ ਵਿੱਚ ਤੁਹਾਡੀ ਫੌਜ ਦੇ ਵਿੱਚ ਮੈਂ ਭੇਸ ਨੂੰ ਬਦਲ ਕੇ ਪ੍ਰਵੇਸ਼ ਕੀਤਾ, ਸਾਰਾ ਕੁਝ ਦੇਖਿਆ, ਪਟਨ ਪਛਾਣ ਲੀਨ ਬਹੁ ਮਾਰਾ, ਪਰ ਹੁਣ ਤੁਹਾਡਿਆਂ ਸੂਰਮਿਆਂ ਨੇ ਮੈਨੂੰ ਪਛਾਣ ਲਿਆ ਤੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਮੈਨੂੰ ਮਾਰਿਆ।
ਸ੍ਰੀ ਗੁਰ ਤੁਮ ਪੀਰਨ ਕੇ ਪੀਰ ਦੋਹ ਲੋਕਣ ਕੇ ਮੀਰਨ ਮੀਰ।
ਕਹਿੰਦਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਪੀਰਾਂ ਦੇ ਪੀਰ ਹੋ, ਮੀਰਾਂ ਦੇ ਮੀਰ ਹੋ, ਦੋਹਾਂ ਲੋਕਾਂ ਦੇ ਵਿੱਚ ਸੱਚੇ ਪਾਤਸ਼ਾਹ ਤੁਸੀਂ ਰੱਖਿਆ ਕਰਨ ਵਾਲੇ।
ਸ੍ਰੀ ਹਰ ਗੋਬਿੰਦ ਪੂਜਨ ਠਾਨਾ ਕਹਾਂ ਸੈਣ ਤੁਰਕਾਨ ਮਹਾਨਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਸੱਚ ਬਿਆਨ ਕਰਕੇ ਕਹਿੰਦਾ ਕਿ ਮੇਰੀ ਗਲਤੀ ਨੂੰ ਮਾਫ਼ ਕਰ ਦਿਓ ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜਸੂਸਾ ਤੂੰ ਜਸੂਸੀ ਪੂਰੀ ਕਰ ਲਈ ਹੈ, ਪਰ ਹੁਣ ਤੂੰ ਦੱਸ ਕਿ ਤੁਰਕਾਂ ਵਾਲੇ ਪਾਸੇ ਦੀ ਕਿੰਨੀ ਕੁ ਸੈਨਾ ਹੈ, ਆਪਣੀ ਸੈਨਾ ਦਾ ਤੂੰ ਸਾਨੂੰ ਭੇਦ ਦੇ।
ਕੇਤਕ ਗਿਣਤੀ ਮੈਂ ਚੜਤਾਈ ਕਬੀਅਤ ਪਹੁੰਚੇ ਹੇਤ ਲੜਾਈ।
ਕਹਿੰਦੇ ਨੇ ਦੱਸ ਕਿੰਨੀ ਕੁ ਗਿਣਤੀ ਦੇ ਵਿੱਚ ਫੌਜ ਚੜ ਕੇ ਆਈ ਹੈ ਤੇ ਕਦੋਂ ਕੁ ਤੱਕ ਤੁਹਾਡੀ ਫੌਜ ਸਾਡੇ ਤੱਕ ਲੜਾਈ ਦੇ ਵਾਸਤੇ ਪਹੁੰਚੇਗੀ, ਸਾਰੀ ਖਬਰ ਦੇ।
ਸੁਣਤ ਹਸਨ ਖਾਂ ਦੂਤ ਬਖਾਨਾ ਕਾਬਲ ਕੇ ਉਮਰਾਵ ਮਹਾਨਾ।
ਕਵੀ ਜੀ ਲਿਖਦੇ ਨੇ ਕਿ ਉਸ ਦੂਤ ਦਾ ਨਾਂ ਸੀ ਹਸਨ ਖਾਂ। ਹਸਨ ਖਾਂ ਦੂਤ ਕਹਿੰਦਾ ਹੈ ਹੱਥ ਜੋੜ ਕੇ ਕਿ ਕਾਬਲ ਦਾ ਜਿਹੜਾ ਵੱਡਾ ਜਰਨੈਲ ਹੈ ਨਾ ਉਹ ਵੱਡੀ ਸੈਨਾ ਨੂੰ ਨਾਲ ਲੈ ਕੇ ਇੱਧਰ ਆ ਰਹੇ।
ਲਸ਼ਕਰ ਪੰਜ ਤੀਸ ਹਜ਼ਾਰ ਤੁਰਕੀ ਕੋਰੇ ਪਰ ਅਸ ਵਾਰ।
ਕਹਿੰਦਾ ਕਿ ਉਸ ਜਰਨੈਲ ਦਾ ਨਾਮ ਹੈ ਲੱਲਾ ਬੇਗ ਜਿਹੜਾ ਕਿ 5 ਤੇ 30,000 ਲਸ਼ਕਰ ਨੂੰ ਨਾਲ ਲੈ ਕੇ ਆ ਰਿਹਾ, ਭਾਵ ਕਿ 35,000 ਦੀ ਫੌਜ ਨੂੰ ਨਾਲ ਲੈ ਕੇ ਉਹ ਇਧਰਲੇ ਪਾਸੇ ਆ ਰਿਹਾ ਬੜੀ ਸ਼ੀਘਰਤਾ ਦੇ ਨਾਲ। ਕਹਿੰਦਾ ਤੁਰਕੀ ਘੋੜੇ ਪਰ ਸਵਾਰ, ਤੁਰਕੀ ਨਸਲ ਦੇ ਜਿਹੜੇ ਵਧੀਆ ਘੋੜੇ ਨੇ ਨਾ, ਉਹਨਾਂ ਦੇ ਉੱਤੇ ਸਵਾਰ ਹੋ ਕੇ ਫੌਜ ਆ ਰਹੀ। ਕਹੇ ਉਹ ਸ਼ਾਹ ਮਗ ਨਹੀਂ ਬਿਲ ਮਾਵੋ, ਲਰੋ ਸ਼ੀਘਰ ਗੁਰ ਨਿਕਟ ਪਠਾਵੋ। ਇਸ ਤੋਂ ਇਲਾਵਾ ਉਸ ਜਸੂਸ ਦੂਤ ਨੇ ਇਹ ਵੀ ਖਬਰ ਦਿੱਤੀ ਹੈ ਕਿ ਬਾਦਸ਼ਾਹ ਦਾ ਹੁਕਮ ਹੈ ਲੱਲਾ ਬੇਗ ਦੇ ਵਾਸਤੇ ਕਿ ਰਸਤੇ ਦੇ ਵਿੱਚ ਦੇਰ ਨਹੀਂ ਲਾਉਣੀ, ਸ਼ੀਘਰਤਾ ਦੇ ਨਾਲ ਹੀ ਗੁਰੂ ਦੇ ਕੋਲ ਪਹੁੰਚਣਾ। ਤੇ ਬਾਦਸ਼ਾਹ ਨੇ ਇਹ ਵੀ ਹੁਕਮ ਦਿੱਤਾ ਕਿ ਜੇ ਹੋ ਸਕੇ ਤੇ ਗੁਰੂ ਨੂੰ ਜਿਉਂਦਿਆਂ ਫੜ ਕੇ ਕੈਦ ਕਰਕੇ ਲਿਆਉਣਾ। ਨਹੀਂ ਦੇਰ ਅਬ ਆਵਨ ਮਾਹੀ, ਪਹੁੰਚੋ ਲਖੀ ਚਮੂ ਨਿਜ ਪਾਹੀ। ਹਸਨ ਖਾਂ ਦੂਤ ਕਹਿੰਦਾ ਕਿ ਦੇਰ ਕੋਈ ਨਹੀਂ ਹੋਵੇਗੀ, ਬਸ ਸੈਣਾ ਤੇ ਤੁਹਾਡੇ ਤੱਕ ਪਹੁੰਚੇ ਹੀ ਜਾਣਾ। ਮੈਂ ਪਿਖ ਪਰਖਣ ਕੀਨ ਵਿਚਾਰ, ਤੁਮਰੇ 700 ਆਏ 1,000। ਪਰ ਇਹ ਸੱਚੇ ਪਾਤਸ਼ਾਹ ਹਸਨ ਖਾਂ ਕਹਿੰਦਾ ਕਿ ਤੁਹਾਡੀ ਸੈਣਾ ਨੂੰ ਦੇ ਕੇ ਮੈਂ ਇੱਕ ਵਿਚਾਰ ਕੀਤੀ ਹੈ, ਇੱਕ ਪਰਖ ਕੀਤੀ ਹੈ। ਤੁਮਰੇ 700 ਆਏ 1,000 ਕਹਿਣ ਤੋਂ ਪਾਵੇ ਹੈ ਕਿ ਤੁਹਾਡੇ ਪਾਸ ਜੇ 100 ਜਵਾਨ ਹੈ ਤੇ ਉਧਰੋਂ 1,000 ਆ ਰਿਹਾ ਹੈ, ਤੁਹਾਡੀ ਸੈਨਾ ਉਹਨਾਂ ਨੂੰ ਮਾਰ ਲਵੇਗੀ। ਭਾਵ ਕੇ ਸੈਨਾ ਤੇ ਭਾਵੇਂ ਉਹਨਾਂ ਦੀ ਬਹੁਤੀ ਹੈ, ਪਰ ਉਹਨਾਂ ਦੀ ਬਹੁਤੀ ਸੈਨਾ ਦੇ ਸਾਹਮਣੇ ਤੁਹਾਡੇ ਥੋੜੇ ਹੀ ਜਿਹੜੇ ਜਵਾਨ ਨੇ ਨਾ, ਉਹ ਪੂਰੇ ਉਤਰਨਗੇ। ਭਾਵ ਕੇ ਜੇ ਤੁਹਾਡੇ ਜਵਾਨ 100 ਨੇ ਤੇ ਉਧਰੋਂ ਭਾਵੇਂ 1,000 ਵੀ ਆ ਜਾਣ, ਇਹ 100 ਹੀ ਉਹਨਾਂ 1,000 ਦੇ ਵਾਸਤੇ ਕਾਫੀ।
ਮਾਰ ਲੇਹਗੇ ਦੇਹ ਨਾ ਜਾਣੇ, ਇਮ ਤੁਰ ਕਾਨਾ ਕਰ ਹੋ ਹਾਨੇ।
ਕਹਿੰਦਾ ਕਿ ਤੁਹਾਡੇ ਜਵਾਨ ਵੈਰੀਆਂ ਨੂੰ ਮਾਰ ਲੈਣਗੇ, ਇਹ ਤੁਰਕਨਾ ਕਰ ਹੈ ਹਾਨੇ, ਇਹ ਤੁਰਕਾਂ ਨੂੰ ਮਾਰ ਕੇ ਦੇਖ ਲੈਣਗੇ।
ਸਾਵਧਾਨ ਰਾਵਰ ਕੀ ਸੈਨਾ, ਬਿਸਰਾਮੀ ਇਨ ਕੇ ਸ਼ਰਮ ਹੈ ਨਾ।
ਕਹਿੰਦਾ ਕਿ ਕਾਰਨ ਇਹ ਹੈ ਕਿ ਤੁਹਾਡੀ ਜਿਹੜੀ ਸੈਨਾ ਹੈ ਨਾ, ਬੜੀ ਸਾਵਧਾਨ ਹੈ, ਇਹ ਸੈਨਾ ਹੁਸ਼ਿਆਰ ਹੈ, ਬਿਸਰਾਮੀ ਹੈ, ਪੂਰਾ ਆਰਾਮ ਕਰ ਚੁੱਕੀ ਹੈ, ਇਹਨਾਂ ਦੇ ਸਰੀਰਾਂ ਨੂੰ ਕੋਈ ਥਕਾਨ ਨਹੀਂ ਹੈ। ਕਹਿੰਦਾ ਇਨਕੇ ਸ਼ਰਮ ਹੈ ਨਾ, ਇਹਨਾਂ ਨੂੰ ਕੋਈ ਥਕਾਵਟ ਨਹੀਂ।
ਚਾਹਤ ਹੈ ਸੰਗ ਰਾਮ ਸੁਠਾਂਡੇ, ਬਹੁ ਆਨੰਦ ਤਾ ਜਿਨ ਮਹਿ ਬਾਡੇ।
ਸਾਰਿਆਂ ਦੇ ਮਨਾਂ ਦੇ ਵਿੱਚ ਸੰਗਰਾਮ ਕਰਨ ਦਾ, ਯੁੱਧ ਕਰਨ ਦਾ ਵੱਡਾ ਉਤਸ਼ਾਹ ਹੈ, ਬੜੇ ਆਨੰਦ ਦੇ ਨਾਲ ਇਹ ਸਾਰੇ ਦੇ ਸਾਰੇ ਟਿਕੇ ਹੋਏ ਨੇ।
ਸੁਣ ਪ੍ਰਸੰਨ ਸਤ ਗੁਰ ਹੋਏ ਆਇਓ, ਟਿਗ ਤੇ ਪਾਗ ਦਿਵਾਏ ਪਠਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹਸਨ ਖਾਂ ਦੂਤ ਨੇ ਸਾਰੀਆਂ ਗੱਲਾਂ ਬਿਆਨ ਕੀਤੀਆਂ ਤੇ ਉਸ ਵੇਲੇ ਉਹਦੀਆਂ ਗੱਲਾਂ ਨੂੰ ਸੁਣ ਕੇ ਸਤਿਗੁਰੂ ਜੀ ਉਹਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਮਤੀ ਸਰੋਪਾ ਪੱਗ ਦੇ ਰੂਪ ਦੇ ਵਿੱਚ ਹਸਨ ਖਾਂ ਦੂਤ ਨੂੰ ਦਿੱਤਾ ਤੇ ਉਸ ਨੂੰ ਰਿਹਾ ਕਰ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਪਤਣ ਲੰਘਦਿਆਂ ਹੀ ਹਸਨ ਖਾਨ ਤਾਈ, ਭੇਦ ਗੁਰਾਂ ਦੇ ਡੇਰੇ ਦਾ ਪਾਣ ਖਾਤਰ, ਲੱਲਾ ਬੇਗ ਨੇ ਭੇਸ ਬਦਲਾਏ ਕੇ ਜੀ, ਅੱਗੇ ਭੇਜਿਆ ਖਬਰ ਮੰਗਾਣ ਖਾਤਰ। ਉਹ ਗੁਰੂ ਜੀ ਦੇ ਡੇਰੇ ਆਏ ਵੜਿਆ, ਸੋਆ ਲੈ ਰਿਹਾ ਪਿੱਛੇ ਪਹੁੰਚਾਣ ਖਾਤਰ। ਰਾਏ ਜੋਧ ਦੇ ਨੌਕਰਾਂ ਪਕੜ ਲਿਆ, ਗੁਰਾਂ ਪਾਸ ਲੈ ਆਏ ਜਤਾਣ ਖਾਤਰ। ਗੁਰਾਂ ਪੁੱਛਿਆ ਉਸਨੇ ਦੱਸ ਦਿੱਤਾ, ਮੈਂ ਆਇਆ ਸਾਂ ਭੇਦ ਲੈ ਜਾਣ ਖਾਤਰ। ਗੁਰਾਂ ਦਿੱਤਾ ਛੁੜਾ ਕਰਤਾਰ ਸਿੰਘਾ, ਸਿਰੇ ਪਾਉ ਦੇ ਸੱਚੀ ਜ਼ਬਾਨ ਖਾਤਰ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਉਸ ਨੂੰ ਰਿਹਾ ਕਰ ਦਿੱਤਾ, ਇਸ ਤੋਂ ਇਲਾਵਾ ਸਿਰੋਪਾ ਵੀ ਦਿੱਤਾ। ਕਿਉਂ? ਕਿਉਂਕਿ ਸੱਚੀ ਜ਼ਬਾਨ ਖਾਤਰ ਉਹਨੇ ਸੱਚੋ ਸੱਚ ਬਿਆਨ ਕੀਤਾ ਸੀ, ਸੱਚੀ ਜ਼ਬਾਨ ਬੋਲੀ ਸੀ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸਿਰੋਪਾ ਦੇ ਕੇ ਦੂਤ ਨੂੰ ਛੱਡ ਦਿੱਤਾ।
ਕਹੇ ਉਹ ਦੇਹ ਸੁਧ ਤਿੰਨ ਕੋ ਜਾਈ, ਛੋਟਿਓ ਹਸਨ ਖਾਂ ਗਮਨਿਓ ਥਾਈ।
ਜਦੋਂ ਜਾਣ ਲੱਗਾ ਦੂਤ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਨਾਲਦਿਆਂ ਨੂੰ ਜਾ ਕੇ ਪੂਰੀ ਖਬਰ ਦੇ ਦੇ ਜਿਸ ਤਰ੍ਹਾਂ ਦੀ ਤੂੰ ਇੱਥੇ ਖਬਰ ਦੇਖੀ ਹੈ। ਛੋਟੇ ਉਹ ਹਸਨ ਖਾਂ ਗਮਨਿਓ ਤਾਈ, ਕਵੀ ਜੀ ਲਿਖਦੇ ਨੇ ਕਿ ਹਸਨ ਖਾਂ ਦੂਤ ਛੁੱਟ ਗਿਆ ਤੇ ਦੌੜਦਾ ਹੋਇਆ ਚਲਾ ਗਿਆ।
ਲੱਲਾ ਬੇਗ ਕੋ ਮਿਲਿਓ ਅਗਾਰੀ, ਆਵਤ ਲੀਏ ਜੋ ਲਸ਼ਕਰ ਭਾਰੀ।
ਜਿਹੜਾ ਲੱਲਾ ਬੇਗ ਵੱਡੀ ਫੌਜ ਨੂੰ ਨਾਲ ਲੈ ਕੇ ਅੱਗੇ ਵਧ ਰਿਹਾ ਸੀ, ਰਸਤੇ ਦੇ ਵਿੱਚ ਹੀ ਜਾ ਕੇ ਦੂਤ ਉਸ ਨੂੰ ਮਿਲਿਆ।
ਕਰਿਓ ਸਲਾਮ ਖਰੋ ਤਬ ਪਯੋ, ਕਹੋ ਸੁਧ ਜਿਸ ਕਾਰਨ ਤੂੰ ਗਯੋ।
ਹਸਨ ਖਾਨ ਨੇ ਲੱਲਾ ਬੇਗ ਨੂੰ ਜਾ ਕੇ ਸਲਾਮ ਅਦਾ ਕੀਤੀ, ਹੱਥ ਜੋੜ ਕੇ ਅੱਗੇ ਖਲੋਤਾ। ਲੱਲਾ ਬੇਗ ਨੇ ਹੁਕਮ ਕੀਤਾ, ਕਹਿੰਦਾ ਕਹੋ ਸੁਧ ਜਿਸ ਕਾਰਨ ਤੂੰ ਗਯੋ। ਹੇ ਹਸਨ ਖਾਂ, ਸਾਰੀ ਖਬਰ ਦੇ, ਜਿਹੜੀ ਖਬਰ ਲੈਣ ਦੇ ਵਾਸਤੇ ਮੈਂ ਤੈਨੂੰ ਭੇਜਿਆ ਸੀ।
ਕਿਤਕ ਸੈਣ ਸੋ ਗੁਰ ਹੈ ਕਹਾਂ, ਭਾਜ ਕੇ ਨਹੀਂ ਪਿਖ ਲਸ਼ਕਰ ਮਹਾ।
ਲੱਲਾ ਬੇਗ ਕਹਿੰਦਾ ਕਿ ਦੱਸ ਗੁਰੂ ਦੀ ਸੈਨਾ ਕਿੰਨੀ ਕ ਹੈ ਔਰ ਕਿੱਥੇ ਸੈਨਾ ਠਹਿਰੀ ਹੋਈ ਹੈ। ਇਸ ਤੋਂ ਇਲਾਵਾ ਇਹ ਵੀ ਦੱਸ ਕਿ ਗੁਰੂ ਦੇ ਕੋਲ ਸਾਡੇ ਆਉਣ ਦੀ ਖਬਰ ਪਹੁੰਚੀ ਹੈ ਕਿ ਨਹੀਂ ਪਹੁੰਚੀ।
ਲਰਨ ਹੇਤ ਗਾ ਡੋਪੀ ਦੇਖਾ, ਪਾਖੋ ਭੇਤ ਜੋ ਕੀਨ ਪਰੇਖਾ।
ਲੱਲਾ ਬੇਗ ਕਹਿੰਦਾ ਇਸ ਤੋਂ ਇਲਾਵਾ ਇਹ ਵੀ ਦੱਸ ਕਿ ਲੜਨ ਦੇ ਵਾਸਤੇ ਉਹ ਹੁਸ਼ਿਆਰ ਬੈਠੇ ਨੇ, ਕਿਸ ਤਰ੍ਹਾਂ ਦੀ ਹਾਲਤ ਜਾ ਕੇ ਤੂੰ ਦੇਖੀ ਹੈ, ਜਿਸ ਤਰ੍ਹਾਂ ਦੀ ਪਰਖ ਕੀਤੀ ਹੈ, ਉਹ ਸਾਰਾ ਕੁਝ ਬਿਆਨ ਕਰ।
ਸੁਣਤ ਹਸਨ ਖਾਂ ਭੇਵ ਬਤਾਇਓ, ਡੇਰਾ ਗੁਰ ਉਜਾਰ ਮੈਂ ਪਾਇਓ।
ਸੁਣ ਕੇ ਹਸਨ ਖਾਂ ਨੇ ਸਾਰਾ ਭੇਦ ਦੱਸਿਆ, ਕਹਿੰਦਾ ਹੈ ਕਿ ਗੁਰੂ ਨੇ ਉਜਾੜ ਦੇ ਵਿੱਚ ਆਪਣਾ ਡੇਰਾ ਲਾਇਆ।
ਜਲ ਕੇ ਤਾਲ ਚੋ ਗਿਰ ਦੇ ਕੇਰਾ, ਲਰਨ ਹੇਤ ਉਤਸ਼ਾਹ ਕਨੇਰਾ।
ਹਸਨ ਖਾਂ ਕਹਿੰਦਾ ਹੈ ਕਿ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਤੁਹਾਡੇ ਆਉਣ ਦਾ ਸਤਿਗੁਰਾਂ ਨੂੰ ਪਤਾ ਲੱਗ ਗਿਆ ਹੈ, ਇਸ ਕਰਕੇ ਉਹਨਾਂ ਨੇ ਇੱਕ ਪਾਣੀ ਦੀ ਢਾਬ ਨੂੰ ਘੇਰਿਆ ਹੋਇਆ ਚਾਰੇ ਪਾਸਿਓਂ, ਤੇ ਲੜਨ ਦੇ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਮੈਂ ਉਤਸ਼ਾਹ ਵੀ ਬਹੁਤਾ ਵੇਖ ਕੇ ਆਇਆ।
ਕਰੈ ਉਡੀ ਕਨ ਭਟ ਬਲਵਾਨਾ, ਤੁਰੰਗ ਜ਼ੀਨ ਤਰ ਆਇਦ ਠਾਨਾ।
ਕਹਿੰਦਾ ਕਿ ਤੁਹਾਡੇ ਆਉਣ ਦੇ ਬਲਵਾਨ ਸਤਿਗੁਰਾਂ ਦੇ ਸੂਰਮੇ ਉਡੀਕ ਕਰ ਰਹੇ ਨੇ, ਉਹਨਾਂ ਨੇ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਕੱਸਿਆ ਹੋਇਆ ਔਰ ਸ਼ਸਤਰਾਂ ਨੂੰ ਤਿਆਰ ਕਰਕੇ ਬੈਠੇ ਨੇ।
ਤਿੰਨ ਕੇ ਕਹਾਂ ਪਲਾਵਨ ਬਾਤ, ਚਾਹਤ ਹੈ ਲਸ਼ਕਰ ਸਭ ਘਾਤ।
ਲੱਲਾ ਬੇਗ ਨੇ ਇਹ ਵੀ ਆਖਿਆ ਸੀ ਕਿ ਜੇਕਰ ਸਾਡੇ ਆਉਣ ਦਾ ਪਤਾ ਲੱਗਾ ਤੇ ਕੀ ਗੁਰੂ ਦੀ ਸੈਨਾ ਦੌੜ ਗਈ ਹੈ। ਅੱਗੋਂ ਇਸ ਗੱਲ ਦਾ ਜਵਾਬ ਦਿੰਦਾ, ਕਹਿੰਦਾ ਤਿਨਕੇ ਕਹਾਂ ਪਲਾਵਣ ਬਾਤ, ਦੌੜਨ ਦੀ ਗੱਲ ਤੇ ਬੜੀ ਦੂਰ ਦੀ ਹੈ, ਚਾਹਤ ਹੈ ਸਭ ਲਸ਼ਕਰ ਘਾਤ। ਲੱਲਾ ਬੇਗ ਨੂੰ ਹਸਨ ਖਾਂ ਕਹਿੰਦਾ ਕਿ ਤੇਰੇ ਸਾਰੇ ਲਸ਼ਕਰ ਨੂੰ ਘਾਤ ਕਰਨ ਦੇ ਵਾਸਤੇ ਉਹ ਤੈਨਾਤ ਬੈਠੇ ਨੇ।
ਮੋਹ ਹਿਰਦੈ ਮੈਂ ਐਸੀ ਆਵੈ, ਸੌ ਪਟ ਤੁਮ ਹਜ਼ਰਤ ਕੋ ਕਾਵੈ।
ਹਸਨ ਖਾਂ ਦੂਤ ਕਹਿੰਦਾ ਕਿ ਮੇਰੇ ਹਿਰਦੇ ਦੇ ਵਿੱਚ ਤੇ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ, ਸੌ ਪਟ ਤੁਮ ਹਜ਼ਾਰ ਕੋ ਕਾਵੈ, ਕਿ ਉਹਨਾਂ ਦਾ ਜਿਹੜਾ ਸੌ ਸੂਰਮਾ ਹੈ ਨਾ, ਉਹ ਤੁਹਾਡੇ ਹਜ਼ਾਰਾਂ ਸੂਰਮਿਆਂ ਨੂੰ ਮਾਰਨ ਦੇ ਵਾਸਤੇ ਸਮਰੱਥ ਹੈ।
ਗੁਰ ਬਿਲੰਦ ਬਲੀ ਸਮਸ਼ੇਰ, ਕਰ ਪ੍ਰਤੀਖਣ ਗੈ ਸ਼ਮ ਸ਼ੇਰ।
ਲੱਲਾ ਬੇਗ ਨੂੰ ਹਸਨ ਖਾਂ ਕਹਿੰਦਾ ਕਿ ਉਹਨਾਂ ਦਾ ਗੁਰੂ ਬੜਾ ਬੁਲੰਦ ਹੈ, ਬੜਾ ਵੱਡਾ ਹੈ, ਇਸ ਤਰ੍ਹਾਂ ਬੈਠਾ ਹੈ ਜਿਵੇਂ ਕੋਈ ਬੱਬਰ ਸ਼ੇਰ ਬੈਠਾ ਹੋਵੇ ਔਰ ਹੱਥ ਦੇ ਵਿੱਚ ਸ਼ਮਸ਼ੇਰ ਨੂੰ ਤਲਵਾਰ ਨੂੰ ਫੜ ਕੇ ਉਹ ਤੁਹਾਡੀ ਉਡੀਕ ਕਰ ਰਿਹਾ ਹੈ। ਇਸ ਤਰੀਕੇ ਦੇ ਨਾਲ ਹਸਨ ਖਾਂ ਨੇ ਆਣ ਕੇ ਲੱਲਾ ਬੇਗ ਨੂੰ ਖਬਰ ਦਿੱਤੀ।
ਹਸਨ ਖਾਂ ਲੱਲਾ ਬੇਗ ਨੂੰ ਜਾਏ ਮਿਲਿਆ, ਕਹਿਆ ਗੁਰੂ ਬੈਠਾ ਇੰਤਜ਼ਾਰ ਅੱਗੇ, ਮੱਲੀ ਮੋਰਚੇ ਰਹੇ ਉਡੀਕ ਸਾਨੂੰ, ਸਿੱਖ ਵੀਰ ਬਾਂਕੇ ਕਈ ਹਜ਼ਾਰ ਅੱਗੇ। ਉਹ ਟਿੱਬਿਆਂ ਦੇ ਵਿੱਚ ਸ਼ੇਰ ਭੁੱਖੇ, ਪੈ ਰਹੇ ਕਾਲੇ ਬੇਕਰਾਰ ਅੱਗੇ, ਕਿਸੇ ਤਰ੍ਹਾਂ ਦਾ ਖੌਫ ਨਾ ਵਿੱਚ ਡੇਰੇ, ਜੰਗ ਲਈ ਹੋ ਰਹੇ ਤਿਆਰ ਅੱਗੇ।
ਖਬਰਾਂ ਸਾਡੀਆਂ ਉਸ ਨੂੰ ਪਹੁੰਚ ਗਈਆਂ, ਥਾਂ ਆਪਣੇ ਉਹ ਖਬਰਦਾਰ ਅੱਗੇ ਗੁਰੂ ਵੀਰ ਨਿਡਰ ਮਹਾਨ ਯੋਧਾ ਬੈਠਾ ਰੱਖ ਨੰਗੀ ਤਲਵਾਰ ਅੱਗੇ ਦਵਾ ਦਵ ਡੇਰੇ ਵਿੱਚ ਲੋਕ ਆਰੇ ਚੀਜ ਵਸਤ ਦੇ ਲੱਗੇ ਅੰਬਾਰ ਅੱਗੇ ਗੁਰੂ ਕਰੇਗਾ ਜੰਗ ਕਰਤਾਰ ਸਿੰਘਾ ਪੈਰ ਧਰਨਾ ਖਾਣ ਸੰਵਾਰ ਅੱਗੇ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਹਸਨ ਖਾਂ ਕਹਿੰਦਾ ਕਿ ਗੁਰੂ ਜੰਗ ਕਰੇਗਾ ਘਮਸਾਨ ਦਾ, ਹੇ ਖਾਣ ਲੱਲਾ ਬੇਗ ਜਰਾ ਆਪਣੇ ਪੈਰਾਂ ਨੂੰ ਸਾਂਭ ਕੇ ਅੱਗੇ ਚੜਾਈ ਕਰੇ।
ਮ੍ਰਿਗਨ ਮਨਿੰਦ ਬ੍ਰਿੰਦ ਤੋ ਵਸੈਨਾ ਤੁਮ ਮੈਂ ਤਿੰਨ ਕੀ ਸਮਤਾ ਹੈ ਨਾ।
ਲੱਲਾ ਬੇਗ ਨੂੰ ਕਹਿੰਦਾ ਹਸਨ ਖਾਂ ਕਿ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਸੈਨਾ ਹੈ ਨਾ ਇਹ ਮਿਰਗਾਂ ਦੀ ਹਿਰਨਾਂ ਦੀ ਡਾਰ ਵਰਗੀ ਹੈ ਤੇ ਦੂਸਰੇ ਪਾਸੇ ਗੁਰੂ ਦੀ ਜਿਹੜੀ ਸੈਨਾ ਹੈ ਨਾ ਉਹ ਸ਼ੇਰ ਵਰਗੀ ਹੈ, ਇਸ ਕਰਕੇ ਤੁਹਾਡੀ ਤੇ ਉਹਨਾਂ ਦੀ ਕੋਈ ਬਰਾਬਰੀ ਮੇਰੇ ਵੇਖਣ ਦੇ ਵਿੱਚ ਨਹੀਂ ਆਈ।
ਕਹਿੰਦਾ ਦਲ ਹੈ ਅਲਪ ਤਉ ਸਮ ਬਾਗ ਕਾਕ ਬਟੇਰਾ ਤੋਹੇ ਸਮਾਜ।
ਕਹਿੰਦਾ ਕਿ ਮੈਂ ਇਸ ਗੱਲ ਨੂੰ ਤੇ ਜਾਣਦਾ ਹਾਂ ਕਿ ਤੁਹਾਡਾ ਦਲ ਬੜਾ ਵੱਡਾ ਹੈ, ਤੁਹਾਡੀ ਫੌਜ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਹੈ, ਪਰ ਕਹਿੰਦਾ ਭਾਵੇਂ ਗੁਰੂ ਦਾ ਦਲ ਥੋੜਾ ਹੈ ਫੌਜ ਥੋੜੀ ਹੈ, ਪਰ ਸਾਰੀ ਦੀ ਸਾਰੀ ਫੌਜ ਮਾਨੋ ਕਿ ਬਾਜਾਂ ਵਰਗੀ ਹੈ ਤੇ ਤੁਹਾਡੀ ਜਿਹੜੀ ਫੌਜ ਹੈ ਨਾ ਉਹ ਕਾਵਾਂ ਤੇ ਬਟੇਰਿਆਂ ਵਰਗੀ।
4000 ਪਟਨ ਕੋ ਟੋਲ ਚਾਰੋਂ ਕਰੇ ਸ਼ੇਰ ਸਮ ਬੋਲ।
ਕਹਿੰਦਾ ਕਿ ਸਤਿਗੁਰਾਂ ਦੀ ਫੌਜ 4000 ਦੀ ਹੈ, 4000 ਉਹਨਾਂ ਦੇ ਕੋਲ ਫੌਜ ਹੈ,
ਚਾਰੋਂ ਕਰੇ ਸ਼ੇਰ ਸਮ ਬੋਲ,
ਪਰ ਜਿੰਨੇ ਵੀ ਸੂਰਮੇ ਨੇ ਸਾਰੇ ਸ਼ੇਰਾਂ ਦੇ ਵਾਂਗ ਹੀ ਗਰਜਦੇ।
ਸੁਣ ਕਰ ਬਾਕ ਦੂਤ ਕੇ ਸਾਚੇ ਤੁਰਕ ਤੁਰਕ ਪਤ ਸਭ ਰਿਸ ਰਾਚੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਦੂਤ ਨੇ ਬਿਆਨ ਕੀਤੀਆਂ ਤੇ ਨਾ ਹੀ ਲੱਲਾ ਬੇਗ ਨੂੰ ਇਹਦੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਨਾ ਹੀ ਹੋਰ ਕਿਸੇ ਤੁਰਕ ਨੂੰ।
ਇਹ ਕਿਆ ਮੂਰਖ ਕਰਤ ਬਖਾਨ ਬੜ ਯੋਧਾ ਹੋ ਬਿਦਤ ਜਹਾਨ।
ਬੜਾ ਗੁੱਸਾ ਆਇਆ ਲੱਲਾ ਬੇਗ ਨੂੰ, ਕਹਿੰਦਾ ਮੂਰਖਾ ਕਿਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਬਿਆਨ ਕਰਦਾ ਹੈ, ਬੜ ਯੋਧਾ ਹੋ ਬਿਦਤ ਜਹਾਨ, ਕੀ ਤੂੰ ਇਸ ਗੱਲ ਨੂੰ ਨਹੀਂ ਜਾਣਦਾ ਕਿ ਮੈਂ ਬਹੁਤ ਵੱਡਾ ਸੂਰਵੀਰ ਯੋਧਾ ਹਾਂ ਤੇ ਤੂੰ ਦੁਸ਼ਮਣਾਂ ਦੀ ਮੇਰੇ ਸਾਹਮਣੇ ਤਾਰੀਫ ਕਰਦਾ।
ਕਈ ਜੰਗ ਮੈਂ ਰਿਪ ਗਨ ਹਤੇ ਕਰਪੁਰ ਸ਼ਾਰਥ ਲੀਨਸ ਫਤੇ।
ਹੰਕਾਰ ਦੇ ਨਾਲ ਲੱਲਾ ਦੇ ਕਹਿੰਦਾ ਮੈਂ ਬਹੁਤੇ ਸਾਰੇ ਜੰਗ ਪਹਿਲਾਂ ਵੀ ਕੀਤੇ ਨੇ, ਹਰ ਇੱਕ ਜੰਗ ਦੇ ਵਿੱਚ ਮੈਂ ਜਿੱਤ ਦੀ ਪ੍ਰਾਪਤੀ ਕੀਤੀ ਹੈ, ਵੈਰੀਆਂ ਦਾ ਨਾਸ ਕੀਤਾ, ਪੁਰਸ਼ਾਰਥ ਕੀਨਸ ਫਤਿਹ, ਆਪਣਾ ਪਰਾਕਰਮ ਕਰਕੇ ਤਾਕਤ ਲਾ ਕੇ ਮੈਂ ਹਰ ਇੱਕ ਜੰਗ ਨੂੰ ਫਤਿਹ ਦੇ ਵਿੱਚ ਤਬਦੀਲ ਕੀਤਾ।
ਪਾਣ ਬਾਰ ਨੀ ਕੋ ਕਰ ਰਹਿਓ ਸੁਣਤ ਦੂਤ ਤੇਰੇ ਸ ਕਰ ਕਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸ਼ਰਾਬ ਬਹੁਤ ਹੀ ਜ਼ਿਆਦਾ ਲੱਲਾ ਬੇਗ ਨੇ ਪੀਤੀ ਹੋਈ ਸੀ, ਸੁਣ ਕੇ ਬਹੁਤ ਜ਼ਿਆਦਾ ਗੁੱਸਾ ਆਇਆ ਦੂਤ ਦੇ ਉੱਤੇ ਤੇ ਗੁੱਸੇ ਦੇ ਨਾਲ ਇਸ ਤਰ੍ਹਾਂ ਫਿਰ ਲੱਲਾ ਬੇਗ ਹਸਨ ਖਾਂ ਨੂੰ ਕਹਿੰਦਾ,
ਕਹਿੰਦਾ ਇਹ ਕੁਛ ਗੁਰ ਤੇ ਲੈ ਕਰ ਆਇਓ ਕਹਿ ਕਹਿ ਚਾਹਤ ਹਮੇ ਡਰਾਇਓ।
ਆਪਣੇ ਸਾਥੀਆਂ ਨੂੰ ਸੁਣਾ ਕੇ ਲੱਲਾ ਬੇਗ ਕਹਿੰਦਾ ਕਿ ਲੱਗਦਾ ਕਿ ਵੈਰੀਆਂ ਦੇ ਨਾਲ ਇਹ ਮਿਲ ਗਿਆ ਹੈ, ਉਹਨਾਂ ਤੋਂ ਕੁਝ ਲੈ ਕੇ ਆਇਆ ਹੈ, ਤਾਂ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਾਨੂੰ ਡਰਾਉਣ ਦਾ ਇਹ ਯਤਨ ਕਰਦਾ, ਇਹ ਵੈਰੀਆਂ ਦੇ ਦਲ ਦੇ ਨਾਲ ਲੱਗਦਾ ਕਿ ਮਿਲ ਗਏ।
ਦੁਸ਼ਮਣ ਕੋ ਪੱਖੀ ਇਹ ਜਾਣਾ ਤਿਸ ਕੀ ਜੀਤ ਹਮੇ ਚਾਹੇ ਹਨ।
ਲੱਲਾ ਬੇ ਕਹਿੰਦਾ ਇਹ ਸਾਡੇ ਵੈਰੀਆਂ ਦਾ ਪੱਖੀ ਹੈ, ਉਹਨਾਂ ਦੀ ਜਿੱਤ ਦੀ ਗੱਲ ਕਰਦਾ ਤੇ ਸਾਡੀ ਫੌਜ ਨੂੰ ਕਾਵਾਂ ਤੇ ਬਟੇਰਿਆਂ ਵਰਗਾ ਦੱਸਦਾ, ਇਹ ਬਿਲਕੁਲ ਜ਼ਰੂਰ ਉਹਨਾਂ ਦੇ ਨਾਲ ਮਿਲ ਚੁੱਕਾ ਹੈ।
ਕਹਿੰਦਾ ਪਨਹੀ ਮਾਰੋ ਦੇਹ ਨਿਕਾਸੀ ਬਹੁਰ ਨਾ ਕਹੇ ਆਣ ਕੋ ਪਾਸੇ।
ਕਹਿੰਦਾ ਕਿ ਜੁੱਤੀਆਂ ਮਾਰ ਕੇ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਤਾਂ ਕਿ ਕਦੇ ਫੇਰ ਸਾਡੇ ਕੋਲ ਇਹ ਨਾ ਆਵੇ ਤੇ ਨਾ ਹੀ ਇਸ ਤਰ੍ਹਾਂ ਦੀਆਂ ਗੱਲਾਂ ਬਿਆਨ ਕਰੇ।
ਗੁਰ ਤਾਰੀਫ ਕਰ ਨਿੰਦ ਹਮਾਰੀ ਕਹਾਂ ਮਤੀਨ ਮੂੜ ਵਿਚਾਰੀ।
ਲੱਲਾ ਬੇ ਕਹਿੰਦਾ ਕਿ ਗੁਰੂ ਦੀ ਤਾਰੀਫ ਕਰਦਾ
ਸਾਡੀ ਸਾਰਿਆਂ ਦੀ ਨਿੰਦਾ ਕਰਦਾ ਹੈ। ਇਹ ਖੋਟੀ ਬੁੱਧੀ ਵਾਲਾ ਹੈ, ਇਹ ਮੂਰਖ ਹੈ, ਇਹਨੇ ਕੋਈ ਵਿਚਾਰ ਨਹੀਂ ਕੀਤੇ। ਇਹਨੂੰ ਧੱਕੇ ਮਾਰ ਕੇ ਤੇ ਜੁੱਤੀਆਂ ਮਾਰ ਕੇ ਬਾਹਰ ਕੱਢ ਦੇ। ਇਮ ਕਹਿ ਮਾਰਤ ਖੇਦ ਖਦੇਰਾ, ਜਾਣ ਅਨਾਦਰ ਬਹੁ ਨਿਜ ਕੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹਸਨ ਖਾਨ ਨੂੰ ਬਹੁਤ ਜਿਆਦਾ ਮਾਰਿਆ ਗਿਆ। ਲਿਖਦੇ ਨੇ, ਇਹ ਕਹਿ ਮਾਰਤ ਖੇਦ ਖਦੇਰਾ, ਭਾਵ ਕੇ ਮਾਰਿਆ ਤੇ ਖੇਦ ਦੇ ਕੇ ਹਸਨ ਖਾਨ ਨੂੰ ਦੌੜਾ ਦਿੱਤਾ। ਉਹ ਡਰਦਾ ਮਾਰਾ ਉਥੋਂ ਨੱਠ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਬੇਇੱਜ਼ਤ ਕਰਕੇ ਹਸਨ ਖਾਨ ਨੂੰ ਦੌੜਾ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ,
ਲੱਲਾ ਬੇਗ ਨੂੰ ਚੁੱਕਿਆ ਮੌਤ ਨੇ ਸੀ, ਉਹਨੂੰ ਸੱਚ ਨੇ ਰੋ ਚੜਾਏ ਦਿੱਤਾ। ਕਹਿੰਦਾ ਵੈਰੀ ਦੀ ਤੂੰ ਤਾਰੀਫ ਕਰਦਾ, ਤੈਨੂੰ ਹਲਵਾ ਗੁਰਾਂ ਖਵਾਏ ਦਿੱਤਾ। ਤੇਰੇ ਉੱਤੇ ਮੈਨੂੰ ਇਤਬਾਰ ਕੋਈ ਨਾ, ਤੇਰੇ ਉੱਤੇ ਮੈਨੂੰ ਇਤਬਾਰ ਕੋਈ ਨਾ, ਤੂੰ ਹੌਸਲੇ ਸਾਡੇ ਨੂੰ ਢਾ ਦਿੱਤਾ। ਹਸਨ ਖਾਂ ਦੇ ਤਾਈ ਕਰਤਾਰ ਸਿੰਘਾ, ਧੱਕ ਫੌਜ ਦੇ ਵਿੱਚੋਂ ਕਢਾਏ ਦਿੱਤਾ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਹਸਨ ਖਾਂ ਨੂੰ ਧੱਕੇ ਦੇ ਕੇ ਮਾਰ ਕੁੱਟ ਕੇ ਫੌਜ ਦੇ ਵਿੱਚੋਂ ਬਾਹਰ ਕੱਢ ਦਿੱਤਾ।
ਜਾਣ ਅਨਾਦਰ ਬਹੁ ਨਿਜ ਕੇਰਾ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਾਰਿਆ ਗਿਆ ਤੇ ਬਾਹਰ ਕੱਢਿਆ ਗਿਆ, ਉਸ ਵੇਲੇ ਬਹੁਤ ਵੱਡਾ ਅਪਮਾਨ ਮੰਨਿਆ ਹਸਨ ਖਾਂ ਨੇ ਆਪਣੇ ਆਪ ਦਾ।
ਗੁਰੂ ਪੀਰ ਕੈ ਨਿਕਟ ਸਿਧਾਉ, ਮਨ ਬਾਂਛਤ ਤਿੰਨ ਤੇ ਬਰ ਪਾਉ।
ਉਸੇ ਵੇਲੇ ਮਨ ਦੇ ਵਿੱਚ ਹਸਨ ਖਾਂ ਦੇ ਵਿਚਾਰ ਪੈਦਾ ਹੋਇਆ ਕਿ ਮੈਨੂੰ ਚਾਹੀਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਚਲਿਆ ਜਾਵਾ, ਮਨ ਬਾਂਛਤ ਤਿੰਨ ਤੇ ਬਰ ਪਾਉ। ਸਤਿਗੁਰੂ ਜੀ ਤੇ ਪੀਰਾਂ ਦੇ ਪੀਰ ਨੇ, ਮੀਰਾਂ ਦੇ ਮੀਰ ਨੇ, ਮੈਨੂੰ ਚਾਹੀਦਾ ਕਿ ਉਹਨਾਂ ਦੀ ਚਰਨਾਂ ਦੇ ਸਰਣ ਦੇ ਵਿੱਚ ਚਲੇ ਜਾਵਾਂ ਤੇ ਮਨ ਪਾਉਂਦਿਆਂ ਮੁਰਾਦਾਂ ਪੂਰੀਆਂ ਕਰਾਂ।
ਸੁਮਾਤਵਾਂ ਮਰਦਾ ਵਿਚਾਰਾ, ਸ਼ੀਘਰ ਗੁਰੂ ਕੇ ਨਿਕਟ ਸਿਧਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਸਨ ਖਾਂ ਸ੍ਰੇਸ਼ਟ ਬੁੱਧੀ ਦਾ ਮਾਲਕ ਸੀ, ਇਸੇ ਕਰਕੇ ਉਹਨੇ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੈ ਤੇ ਬੜੀ ਸ਼ੀਘਰਤਾ ਦੇ ਨਾਲ ਹੀ ਸਤਿਗੁਰਾਂ ਦੇ ਕੋਲ ਪਹੁੰਚ ਗਏ।
ਕਹਿ ਨਿਜ ਨਾਮ ਬੋਝ ਕਰ ਕਹਿਓ, ਸੀਸ ਨਿਵਾਏ ਸਮਖ ਗੁਰ ਭਇਓ।
ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਉਸਨੇ ਸਿਰ ਨਵਾਇਆ।
ਆਣ ਪਰਿਓ ਮੈਂ ਰਾਵਰ ਸ਼ਰਣੀ, ਜਾਏ ਪ੍ਰਸੰਸਾ ਤਿੰਨ ਢਿੱਗ ਬਰਨੇ।
ਕਹਿੰਦਾ ਕਿ ਇਹ ਸੱਚੇ ਪਾਤਸ਼ਾਹ, ਮੈਂ ਹੁਣ ਤੁਹਾਡਿਆਂ ਚਰਨਾਂ ਦੀ ਸਰਣ ਦੇ ਵਿੱਚ ਆ ਗਿਆ ਹਾਂ। ਸੱਚੇ ਪਾਤਸ਼ਾਹ, ਜਦੋਂ ਮੈਂ ਇੱਥੋਂ ਗਿਆ ਤੇ ਤੁਹਾਡੇ ਵਾਲੇ ਪਾਸੇ ਦੀ ਜਾ ਕੇ ਮੈਂ ਉਹਨਾਂ ਦੇ ਕੋਲ, ਤੁਰਕਾਂ ਦੇ ਕੋਲ ਪ੍ਰਸ਼ੰਸਾ ਕੀਤੀ।
ਸਹਿ ਨਾ ਸਕੇ ਮਤਿ ਮੰਦ ਗੁਮਾਨੀ, ਮਾਰਿਓ ਮੋਹ ਕਟਕ ਕਹਿ ਬਾਨੀ।
ਕਹਿੰਦਾ ਕਿ ਖੋਟੀ ਬੁੱਧ ਵਾਲੇ ਗੁਮਾਨੀ ਹੰਕਾਰੀ, ਤੁਹਾਡੀ ਪ੍ਰਸ਼ੰਸਾ ਨੂੰ ਸਹਾਰਨ ਨਾ ਕਰ ਸਕੇ, ਮੈਨੂੰ ਬਹੁਤ ਜ਼ਿਆਦਾ ਮਾਰਿਆ ਤੇ ਮੈਨੂੰ ਧੱਕੇ ਦੇ ਕੇ ਉਹਨਾਂ ਬਾਹਰ ਕੱਢ ਦਿੱਤਾ।
ਰਾਖੋ ਲਾਜ ਪੀਰ ਜੀ ਮੋਰੀ, ਨਹੀਂ ਅਲੰਬ ਰਹੇ ਅਬ ਹੋਰੀ।
ਕਹਿੰਦਾ ਹੇ ਪੀਰ ਜੀ, ਕਿਰਪਾ ਕਰਕੇ ਮੇਰੀ ਲਾਜਪਤ ਨੂੰ ਤੁਸੀਂ ਰੱਖੋ, ਕਿਉਂਕਿ ਤੁਹਾਡੇ ਤੋਂ ਬਗੈਰ ਹੋਰ ਮੇਰਾ ਕੋਈ ਵੀ ਅਲੰਬ ਨਹੀਂ ਹੈ, ਕੋਈ ਵੀ ਆਸਰਾ ਨਹੀਂ।
ਕਿਰਪਾ ਨਿਦਾਨ ਕਿਰਪਾ ਸੁਣ ਕਰੀ, ਹਮ ਹਿਤ ਲਖਿਓ ਮਾਰ ਇਸ ਪਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਕਿਰਪਾ ਦੇ ਸਮੂਹ ਨੇ, ਉਹਨਾਂ ਨੇ ਦੂਤ ਦੀਆਂ ਗੱਲਾਂ ਨੂੰ ਸੁਣਿਆ ਤੇ ਮਨ ਦੇ ਵਿੱਚ ਵਿਚਾਰ ਕੀਤੇ, ਹਮ ਹਿਤ ਲਖਿਓ, ਸਾਡੇ ਵਾਸਤੇ ਇਹਨੇ ਮਾਰ ਖਾਧੀ ਹੈ, ਕਿਉਂਕਿ ਸਾਡੀ ਜਾ ਕੇ ਪ੍ਰਸ਼ੰਸਾ ਕੀਤੀ।
ਮ੍ਰਿਦਲ ਬਾਕ ਕਹਿ ਦੀਨ ਸਤੀਰ, ਪਿਖੋ ਜੰਗ ਰਹਿ ਕਰ ਹਮ ਤੀਰ।
ਮਿੱਠੇ ਲਫ਼ਜ਼ਾਂ ਦੇ ਨਾਲ ਸਤਿਗੁਰਾਂ ਨੇ ਹਸਨ ਖਾਂ ਨੂੰ ਤੀਰ ਹੀ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਪਿਖੋ ਜੰਗ ਰਹਿ ਹਮ ਕਰ ਤੀਰ, ਕਹਿੰਦੇ ਨੇ ਸਾਡੇ ਕੋਲ ਹੀ ਰਹਿ ਤੇ ਅਸੀਂ ਜਿਹੜਾ ਵੈਰੀਆਂ ਦੇ ਨਾਲ ਜੰਗ ਲੜਨਾ ਹੈ ਨਾ, ਉਸ ਨੂੰ ਸਾਡੇ ਕੋਲ ਰਹਿ ਕੇ ਤੂੰ ਦੇਖ।
ਜੋਧ ਨਿਕਟ ਬੈਠਿਓ ਤਬ ਭਾਖਿਓ, ਨੀਕੀ ਨਹੀਂ ਨਿਕਟ ਇਸ ਰਾਖਿਓ।
ਜਦੋਂ ਸਤਿਗੁਰਾਂ ਨੇ ਹੁਕਮ ਕਰ ਦਿੱਤਾ ਕਿ ਤੈਨੂੰ ਕੋਈ ਖਤਰਾ ਨਹੀਂ ਹੈ, ਤੂੰ ਸਾਡੇ ਕੋਲ ਰਹਿ ਸਕਦਾ, ਉਸੇ ਵੇਲੇ ਲਾਗੋਂ ਹੀ ਜੋਤ ਸ਼ਾਹ ਨੇ ਸਤਿਗੁਰਾਂ ਨੂੰ ਅਰਜ ਕੀਤੇ, ਕਹਿੰਦਾ ਸੱਚੇ ਪਾਤਸ਼ਾਹ ਨੇਕੀ ਨਹੀਂ ਨਿਕਟ ਸਰਾਖਿਓ। ਸੱਚੇ ਪਾਤਸ਼ਾਹ ਵੈਰੀ ਦੇ ਆਦਮੀ ਨੂੰ ਆਪਣੇ ਕੋਲ ਰੱਖਣਾ ਇਹ ਕੋਈ ਨੀਤੀ ਦੀ ਗੱਲ ਨਹੀਂ, ਇਹ ਚੰਗੀ ਗੱਲ ਨਹੀਂ।
ਛਲ ਕੋ ਕਰਤ ਰਹਿ ਦਲ ਬੀਚ, ਦੇਖ ਭੇਤ ਕਹਿ ਤੁਰਕਣ ਨੀਚ।
ਜੋਤਸ਼ਾ ਕਹਿੰਦਾ ਕਿ ਸੱਚੇ ਪਾਤਸ਼ਾਹ ਇਸ ਦਾ ਕੀ ਪ੍ਰਵਾਸਾ ਹੈ, ਇਸ ਗੱਲ ਦਾ ਕੀ ਯਕੀਨ ਹੈ ਕਿ ਜੋ ਇਹਨੇ ਬਿਆਨ ਕੀਤਾ ਹੈ ਇਹ ਸੱਚ ਬਿਆਨ ਕੀਤਾ ਹੈ। ਵੈਰੀ ਦੀ ਇਹ ਕੋਈ ਚਾਲ ਵੀ ਹੋ ਸਕਦੀ ਹੈ ਕਿ ਜਿਸ ਚਾਲ ਨੂੰ ਅਪਣਾ ਕੇ ਸਾਡੇ ਵਿੱਚ ਇਹ ਮਿਲਣ ਦੇ ਵਾਸਤੇ ਆ ਗਿਆ, ਸੱਚੇ ਪਾਤਸ਼ਾਹ ਇਹ ਛਲ ਕਰੇਗਾ, ਕਪਟ ਕਰੇਗਾ ਸਾਡੇ ਦਲ ਦੇ ਵਿੱਚ ਰਹਿ ਕੇ, ਤੇ ਸਾਡਾ ਸਾਰਿਆਂ ਦਾ ਭੇਤ ਇਹ ਨੀਚ ਤੁਰਕਾਂ ਨੂੰ ਜਾ ਦੇਗਾ, ਇਹਨੂੰ ਆਪਣੇ ਕੋਲ ਬਿਲਕੁਲ ਨਹੀਂ ਰੱਖਣਾ ਚਾਹੀਦਾ।
ਬੇਗਸਤ ਕਹਿਓ ਗੁਰੂ ਸੁਣ ਯੋਧ, ਹਮ ਜਸ ਸੁਣ ਹੋਏ ਤੁਰਕ ਸਕਰੋਧ।
ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ ਨੇ, ਜੋਤਸ਼ਾਹ ਇਸ ਤਰ੍ਹਾਂ ਕਦੇ ਨਹੀਂ ਹੋਵੇਗਾ, ਇਹਨੇ ਸਾਡਾ ਤੁਰਕਾਂ ਦੇ ਕੋਲ ਜਸ ਬਿਆਨ ਕੀਤਾ ਤੇ ਸਾਡੇ ਜਸ ਨੂੰ ਤੁਰਕਾਂ ਨੇ ਸਹਾਰਿਆ ਨਹੀਂ ਹੈ, ਇਹਦਾ ਅਪਮਾਨ ਕੀਤਾ ਤੇ ਇਹਨੂੰ ਬਾਹਰ ਕੱਢ ਦਿੱਤਾ।
ਆਣ ਪਰੈ ਕੋ ਸ਼ਰਨ ਜਦਾਈ, ਨਹੀਂ ਤਿਆਗਣ ਮੈਂ ਕਰੋ ਕਦਾਈ।
ਜੋਤਸ਼ਾਹ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਵੀ ਕੋਈ ਹਰ ਇੱਕ ਆਸ ਨੂੰ ਛੱਡ ਕੇ ਮੇਰੀ ਸ਼ਰਨ ਦੇ ਵਿੱਚ ਆ ਜਾਂਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਸੁਭਾਅ ਐਸਾ ਹੈ ਕਿ ਕਦੇ ਵੀ ਮੈਂ ਉਸ ਨੂੰ ਤਿਆਗਦਾ ਨਹੀਂ।
ਇਹਾਂ ਨਰਛਿਆ ਕਰ ਦਿਖ ਰਾਮੋ, ਤੋ ਜਮ ਤੇ ਮੈਂ ਕਹਾਂ ਬਚਾਵੋ।
ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸਾਨੂੰ ਆਣ ਕੇ ਆਖੇ ਕਿ ਮੈਂ ਸਾਰੀ ਦੁਨੀਆਂ ਦੀ ਪਰਵਾਹ ਨੂੰ ਛੱਡ ਕੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੇ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਇਸ ਸ਼ਲੋਕ ਦੇ ਵਿੱਚ ਅਸੀਂ ਰੱਖਿਆ ਕਰਕੇ ਦਿਖਾ ਨਹੀਂ ਸਕਦੇ, ਤੋ ਜਮ ਤੇ ਮੈਂ ਕਹਾਂ ਬਚਾਵੋ। ਜੇ ਇਸ ਲੋਕ ਦੇ ਵਿੱਚ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ ਤੇ ਕਹਿੰਦੇ ਨੇ ਪ੍ਰਲੋਕ ਦੇ ਵਿੱਚ ਕੀ ਕਿਸੇ ਦੀ ਰੱਖਿਆ ਕਰਾਂਗਾ, ਕੀ ਬਚਾਵਾਂਗਾ।
ਐਸੋ ਬਿਰਦ ਜਾਣੀਏ ਮੋਹੇ, ਸੋ ਸਭ ਸਾਚ ਸੁਣਾਵੋ ਤੋਹੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜੋਤਸ਼ਾਹ ਨੂੰ ਕਹਿੰਦੇ ਨੇ ਕਿ ਮੇਰਾ ਐਸਾ ਬਿਰਦ ਹੈ, ਮੇਰਾ ਐਸਾ ਧਰਮ ਹੈ, ਜਿਹੜਾ ਮੇਰਾ ਧਰਮ ਹੈ ਨਾ ਉਹ ਮੈਂ ਤੇਰੇ ਸਾਹਮਣੇ ਸੱਚ ਬਿਆਨ ਕਰਦਾ ਹਾਂ। ਕਹਿੰਦੇ ਨੇ ਬਿਨ ਅਲੰਬ ਹੋਏ ਦੀਨ ਲਾਚਾਰੀ, ਕਹਿ ਜੋ ਮੈਂ ਅਬ ਸ਼ਰਨ ਤੁਮਾਰੀ। ਹੇ ਭਾਈ ਜੋਤਸ਼ਾਹ, ਜਿਹਨੂੰ ਕਿਸੇ ਦਾ ਕੋਈ ਆਸਰਾ ਨਹੀਂ ਹੁੰਦਾ, ਬੜਾ ਦੀਨ ਹੋ ਕੇ ਬੜਾ ਲਾਚਾਰ ਹੋ ਕੇ ਜਿਹੜਾ ਮੈਨੂੰ ਇਹ ਗੱਲ ਆਣ ਕੇ ਕਹਿ ਦਿੰਦਾ, ਮੈਂ ਅਬ ਸ਼ਰਨ ਤੁਮਾਰੀ ਕਿ ਹੇ ਸਤਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਹਾਂ।
ਤਿਸ ਕੀ ਰਚਿਆ ਯੋਰੇ ਅਭਿਲਾਖੋ, ਕਿਆ ਨਰ ਬਪਰਾ ਜਮ ਤੇ ਰਾਖੋ।
ਤੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਕਹਿ ਦਿੰਦਾ ਕਿ ਹੇ ਪੀਰ ਹੇ ਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਹਾਂ, ਮੈਂ ਹਰ ਪ੍ਰਕਾਰ ਦੇ ਨਾਲ ਉਹਦੀ ਰੱਖਿਆ ਦੇ ਵਾਸਤੇ ਤਿਆਰ ਰਹਿੰਦਾ ਹਾਂ। ਗੁਰੂ ਜੀ ਕਹਿੰਦੇ ਨੇ ਕਿਆ ਨਰ ਬਪਰਾ, ਇਹਨਾਂ ਮਨੁੱਖਾਂ ਤੋਂ ਕੀ ਰੱਖਿਆ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਮਨੁੱਖ ਦੀ ਤੇ ਮੈਂ ਜਮਾਂ ਤੋਂ ਵੀ ਰੱਖਿਆ ਕਰਦਾ ਹਾਂ, ਜਮਾਂ ਦੇ ਚੁੰਗਲ ਦੇ ਵਿੱਚੋਂ ਵੀ ਉਸ ਮਨੁੱਖ ਨੂੰ ਛੁਡਾ ਲੈਣਾ ਜਿਹੜਾ ਕਹਿੰਦਾ ਗੁਰੂ ਮੈਂ ਤੇਰੇ ਚਰਨਾਂ ਦੀ ਸ਼ਰਨ ਦੇ ਵਿੱਚ।
ਲੇ ਪੇਤ ਤੋ ਕਿਆ ਹੋਏ ਮੇਰਾ, ਹੱਥੋਂ ਛਿਨਕ ਮੈਂ ਦਲ ਰਿਪ ਕੇਰਾ।
ਤੇ ਦੂਸਰੀ ਗੱਲ ਸਤਿਗੁਰੂ ਜੀ ਕਹਿੰਦੇ ਨੇ ਤੂੰ ਕਹਿੰਦਾ ਹੈ ਕਿ ਭੇਤ ਲੈ ਕੇ ਸਾਰਾ ਭੇਤ ਵੈਰੀਆਂ ਨੂੰ ਦੇ ਦੇਵੇਗਾ, ਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਭੇਤ ਮੇਰਾ ਵੈਰੀਆਂ ਦੇ ਕੋਲ ਪਹੁੰਚ ਵੀ ਗਿਆ, ਗੁਰੂ ਜੀ ਕਹਿੰਦੇ ਨੇ ਕਿਆ ਹੋਏ ਮੇਰਾ ਤੇ ਕੀ ਮੇਰਾ ਵੈਰੀ ਵਿਗਾੜ ਲੈਣਗੇ।
ਹੱਥੋਂ ਛਿਨਕ ਮੈਂ ਦਲ ਰਿਪਕੇਰਾ, ਇੱਕ ਛਿਨਕ ਮਾਤਰ ਦੇ ਵਿੱਚ ਮੈਂ ਵੈਰੀਆਂ ਦੇ ਦਲ ਦਾ ਨਾਸ਼ ਕਰ ਦਾਂਗਾ। ਕਹਿੰਦੇ ਨੇ ਦਿਓ ਮਾਲਕੀ ਕਾਬਲ ਸਾਰੀ, ਇਹ ਉਮਰਾਵ ਕਰੋ ਤਿਨ ਮਾਰੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸੇ ਵੇਲੇ ਵਰਦਾਨ ਦੇ ਦਿੱਤਾ ਹਸਨ ਖਾਂ ਨੂੰ।
ਸਤਿਗੁਰੂ ਜੀ ਕਹਿੰਦੇ ਨੇ ਦਿਓ ਮਾਲਕੀ ਕਾਬਲ ਸਾਰੀ, ਇਸ ਹਸਨ ਖਾਂ ਦੂਤ ਨੂੰ ਸਾਰੀ ਜਿਹੜੀ ਕਾਬਲ ਦੀ ਮਾਲਕੀ ਹੈ ਨਾ ਉਹ ਮੈਂ ਦੇ ਦੇਵਾਂਗਾ।
ਇਹ ਉਮਰਾਵ ਕਰੋ ਤਿਨ ਮਾਰੀ, ਉਸ ਲਲਾ ਬੇਗ ਨੂੰ ਮਾਰ ਕੇ ਉਹਦੀ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਕਾਬਲ ਦਾ ਜਿਹੜਾ ਮਾਲਕ ਹੈ ਨਾ ਇਹ ਹਸਨ ਖਾਂ ਹੀ ਬਣੇਗਾ।
ਮਨ ਸਭ ਸ਼ਾਹ ਸਮੀਪ ਦਿਵਾਉ, ਇਸ ਤੇ ਕਾਬਲ ਰਾਜ ਕਰਾਉ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਦਸ਼ਾਹ ਦੇ ਕੋਲੋਂ ਵੱਡਾ ਰੁਤਬਾ ਇਸ ਹਸਨ ਖਾਂ ਨੂੰ ਮੈਂ ਦਿਵਾ ਦਿਆਂਗਾ, ਕਾਵਲ ਦਾ ਸਾਰਾ ਜਿਹੜਾ ਰਾਜ ਹੈ ਨਾ ਇਹ ਲਲਾ ਬੇਗ ਦੀ ਮੌਤ ਤੋਂ ਬਾਅਦ ਇਹੀ ਕਰੇਗਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾਲੂ ਹੋਏ।
ਹਸਨ ਖਾਂ ਨੂੰ ਕੋਰੜੇ ਮਾਰ ਕਰਕੇ ਦਾਲੇ ਆਪਣੇ ਵਿੱਚੋਂ ਕਢਾਇਆ ਜੀ, ਉਹ ਦੁਖੀ ਹੋ ਕੇ ਬਿਨਾ ਆਸਰੇ ਦੇ ਮੁੜ ਸਤਿਗੁਰਾਂ ਦੇ ਪਾਸ ਆਇਆ ਜੀ। ਰੋ ਰੋ ਕੇ ਦੱਸਿਆ ਹਾਲ ਸਾਰਾ, ਲੱਲਾ ਬੇਗ ਮੈਨੂੰ ਮਰਵਾਇਆ ਜੀ, ਸ਼ਰਨ ਵਾਂਗ ਭਪੀਖਣ ਆਏ ਡਿੱਗਾ, ਗੁਰਾਂ ਰਾਮ ਜਿਉਂ ਕੰਠ ਲਗਾਇਆ ਜੀ। ਹਸਨ ਖਾਂ ਨੂੰ ਆਖਿਆ ਦੁਖੀ ਨਾ ਹੋ, ਸੱਚੇ ਰੱਬ ਨੂੰ ਐਵੇਂ ਹੀ ਪਾਇਆ ਜੀ, ਲੱਲਾ ਬੇਗ ਦੇ ਥਾਂ ਤੇਰੇ ਤਾਈ ਸੂਬਾ ਗੁਰੂ ਨਾਨਕ ਸਾਹਿਬ ਬਣਾਇਆ ਜੀ। ਤਾਜ ਲਾ ਕੇ ਉਸ ਦੇ ਸਿਰ ਉਤੋਂ ਤੇਰੇ ਸਿਰ ਤੇ ਅੱਜ ਟਿਕਾਇਆ ਜੀ, ਆਇਓ ਗੁਰਾਂ ਦੀ ਸ਼ਰਨ ਕਰਤਾਰ ਸਿੰਘਾ, ਸੂਬੇਦਾਰੀ ਦਾ ਮੁਰਾਤਬਾ ਪਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਕਿ ਭਵਿੱਖਣ ਦੇ ਵਾਂਗ ਤੂੰ ਸਾਡੇ ਕੋਲ ਆ ਗਿਆ, ਜਿਵੇਂ ਕਿ ਰਾਵਣ ਦਾ ਸਾਥ ਛੱਡ ਕੇ ਭਵਿਸ਼ਣ ਆ ਗਿਆ ਸੀ ਰਾਮ ਚੰਦਰ ਦੇ ਕੋਲ ਤੇ ਉਹਨਾਂ ਨੇ ਗੱਲ ਆਇਆ ਸੀ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸਾਡੇ ਕੋਲ ਆ ਗਿਆ ਹੈ, ਇਸ ਕਰਕੇ ਕਾਵਲ ਦਾ ਜਿਹੜਾ ਰਾਜ ਹੈ ਨਾ ਉਹ ਤੇਰੇ ਨਸੀਬ ਦੇ ਵਿੱਚ ਹੀ ਹੋਵੇਗਾ। ਬਿਸਮੇ ਸਭ ਸੁਣ ਕੇ ਬਚ ਐਸਾ, ਇਹ ਤੋਂ ਭਇਓ ਭਵਿੱਖਣ ਜੈਸਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਾਰੇ ਬੜੇ ਹੈਰਾਨ ਹੋਏ ਤੇ ਮਨ ਦੇ ਵਿੱਚ ਸੋਚਦੇ ਨੇ ਇਹ ਤੋਂ ਭਇਓ ਭਵਿੱਖਣ ਜੈਸਾ, ਇਹ ਤੇ ਬਿਲਕੁਲ ਭਵਿੱਖਣ ਦੇ ਵਾਂਗ ਹੀ ਬਣ ਕੇ ਆਇਆ।
ਆਣ ਮਿਲਿਓ ਸਲਤਾਪਤੀ ਉਰੇ, ਲੰਕ ਪਤੀ ਸ੍ਰੀ ਰਗਬਰ ਕਰੇ।
ਸਾਰੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਸਮੁੰਦਰ ਨੂੰ ਪਾਰ ਕਰਕੇ ਭਵਿੱਖਣ ਰਾਮ ਚੰਦਰ ਜੀ ਦੇ ਕੋਲ ਪਹੁੰਚ ਗਿਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਵਰਦਾਨ ਦੇ ਦਿੱਤਾ ਸੀ ਆਓ ਲੰਕੇਸ਼। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਉਂਦਾ ਹੈ ਕਿ ਜਦੋਂ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਭਵਿੱਖਣ ਪਹੁੰਚਿਆ, ਭਗਵਾਨ ਰਾਮ ਚੰਦਰ ਜੀ ਨੇ ਆਉਂਦਿਆਂ ਹੀ ਸਮੁੰਦਰ ਦੇ ਪਾਣੀ ਦੇ ਨਾਲ ਤਿਲਕ ਕਰਕੇ ਆਖਿਆ ਸੀ ਆਓ ਲੰਕੇਸ਼, ਹੇ ਲੰਕਾ ਦੇ ਮਾਲਕ ਆ ਜਾਓ। ਕਹਿਣ ਤੋਂ ਭਾਵ ਹੈ ਕਿ ਉਸੇ ਵੇਲੇ ਭਵਿੱਖਣ ਨੂੰ ਇਹ ਵਰਦਾਨ ਦੇ ਦਿੱਤਾ ਸੀ ਕਿ ਰਾਵਣ ਦੀ ਮੌਤ ਤੋਂ ਬਾਅਦ ਲੰਕਾ ਦਾ ਮਾਲਕ ਲੰਕਾ ਦਾ ਰਾਜਾ ਤੂੰ ਹੀ ਹੋਵੇਗਾ। ਇਸੇ ਤਰ੍ਹਾਂ ਹੋਇਆ ਵੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਾਰੇ ਇਸ ਗੱਲ ਨੂੰ ਕਹਿੰਦੇ ਨੇ ਕਿ ਬਿਲਕੁਲ ਵੈਸੀ ਵਿਧੀ ਆਣ ਕੇ ਬਣ ਗਈ ਹੈ ਕਿ ਜਿਵੇਂ ਭਵਿੱਖਣ ਰਾਮ ਚੰਦਰ ਜੀ ਨੂੰ ਆਣ ਕੇ ਮਿਲਿਆ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਲੰਕਾ ਦਾ ਤੈਨੂੰ ਰਾਜ ਦੇ ਦੇਵਾਂਗਾ, ਇਸੇ ਤਰ੍ਹਾਂ ਅੱਜ ਮੰਨੋ ਕਿ ਹਸਨ ਖਾਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਇਆ ਤੇ ਸਤਿਗੁਰਾਂ ਨੇ ਵਰਦਾਨ ਦਿੱਤਾ ਕਿ ਕਾਵਲ ਦਾ ਰਾਜ ਤੂੰ ਕਰੇਗਾ, ਜਿਹੜਾ ਕਾਵਲ ਦਾ ਪਹਿਲਾ ਮਾਲਕ ਲੱਲਾ ਬੇਗ ਹੈ ਨਾ ਉਹਨੂੰ ਮਾਰ ਦੇਵਾਂਗੇ। ਇਸੇ ਤਰ੍ਹਾਂ ਦੀ ਵਾਰਤਾ ਵਾਪਰੀ।
ਸੁਣ ਕਰ ਜੋਧ ਬੰਦਨਾ ਕੀਨ, ਰਾਮ ਚੰਦ ਇਹ ਰੂਪ ਸੁਚੇਨ।
ਹੱਥ ਜੋੜ ਕੇ ਜੋਧ ਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਰਾਮ ਚੰਦ ਇਹ ਰੂਪ ਸੁਚੇਨ, ਕਿ ਭਗਵਾਨ ਰਾਮ ਚੰਦਰ ਜੀ ਦਾ ਸਰੂਪ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਜਾਣ ਲਿਆ।
ਸਭ ਮੇ ਭਾਇਓ ਬਿਦਤ ਬਿਰਤਾਂਤ, ਸ੍ਰੀ ਸਤਿਗੁਰ ਕੀਨੋ ਜਿਸ ਭਾਂਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿੱਚ ਇਹ ਬਿਰਤਾਂਤ ਇਹ ਵਾਰਤਾ ਪਸਰ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਨੂੰ ਵਰਦਾਨ ਦਿੱਤਾ।
ਧੰਨ ਧੰਨ ਸਭ ਬਦਨ ਉਚਾਰੇ, ਦੀਨ ਦਿਆਲ ਕੋ ਬਿਰਧ ਵਿਚਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਸਤਿਗੁਰਾਂ ਨੂੰ ਧੰਨ ਧੰਨ ਕਹਿ ਰਹੇ ਨੇ, ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਸਤਿਗੁਰੂ ਜੀ ਦਿਆਲੂ ਨੇ, ਇਸੇ ਤਰ੍ਹਾਂ ਸਾਰੇ ਦੇ ਸਾਰੇ ਸਤਿਗੁਰਾਂ ਨੂੰ ਸਮਝ ਰਹੇ ਨੇ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्ब मैं दुख पंजन गुण तास, हे संगी हे निरंकार हे निर्गुण सब टेक, हे गोविंद हे गुण निदान जाक सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दासरो मैं निर्गुण गुण नहीं कोय, नानक दीजै नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है